एक ओंकार सतनाम कर्ता पुरुष निरभो निरवैर कालमूर अजूनी सेभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंतु नानक राम दामोदर माधवे गुरु रूप साथ समय दियो कुछ समय गुरबाणी विचार आप जी दे समक्ष भेंट करा पेशतर फतेह प्रवान करने वाहिगुरु जी का खालसा वाहिगुरु जी की फतेह। जिस धरती ते असी जी रहे हैं इस धरती ते गुरबाणी अनुसार जिंदगी जीवन तीन तरह का इनू तीन हिस्सों विच गुरबाणी ने वंडिया पशु मनुष्य देवते। पशु जो तन दे तल ते जी रहे हैं, मनुष्य जो मन दे तल ते जी रहे हैं, मनुष्य शब्द भी इत्थों ही बने हैं, जिहदा मन काम करदा है, और जो आत्मा दे तल ते जी रहे हैं, तन मन दोहां तो उच्चा चला गया, उन्हों फरिश्ता आख्या गया, उन्हों देवता आख्या गया। पशु जो पाश देच पछड़े हुए है, मन तो थल्ले है, देवता जिथे दिवे शक्ति दीवा जले है, चानना हो गया है, इन्हों इस्लाम कहिंदे फरिश्ते नूर तो बने ने, फरिश्ते नूरी ने। भाव जो आत्मा दे तल ते जी रहे, मनुष्य मन दे तल ते जी रहे। हुण मैं अर्ज करा पशु करीबन करीबन सुखी ने, दुख नू महसूस कर सकन ऐसा उना कुल मन ही नहीं है। फिर उना दुते समाजिक राजनैतिक और आर्थिक किसे प्रकार दियां जिम्मेवारियां भी नहीं है। इस वासे पशु तनाव रहत होंदे ने। धन गुरु नानक देव जी महाराज ते पंछियां बारे तिलंग राग दे च बड़ा सुंदर शब्द उच्चारण करदे ने, परिंदे ना गिरे जर दरख्त आब आस कर देहंद सोही एक तो ही एक तो ही। तिलंग मल्ला पहला महाराज कहिंदे ने शाम नूं पंछी अपने आलणियां दे विच आ रहे ने, गीत गांदे हुए चहचहांदे हुए, हालांकि इन्हां पंछियां कोल कल वास्ते कुछ भी नहीं है, कुछ भी नहीं। پرندے نہ گرے زر نہ کل واسطے کوئی انہاں کول سمپدا ہے نہ دانا دونک ہے نہ گھونسلے وچ ہے نہ انہاں دے کول ہے پھر بھی گیت گاندے ہویا شام نوں گھونسلیاں وچ پہنچے نے رات دا پہلا پیر سماپت ہویا گیت گاندیاں گاندیاں سو گئے نے رات دا چوتھا پیر جیسے آرمب ہویا یہ گیت گاندیاں گاندیاں اٹھ بیٹھتے ہیں چہ چہاندیاں اٹھ بیٹھتے ہیں چاننا ہو گیا پورا پرکاش ہو گیا گیت گاندیاں ہویا گھونسلیاں چو نکل پیندے نے دن بھر رزق دی تلاش کردے نے دانا دنکا لب دین پھر شام نو آ رہے نے گیت گاندیاں پھر پہلا پیر سماپت ہوندیاں گیت گاندیاں گاندیاں سو گئے نے پھر رات دا چوتھا پیر آرمب ہوندیاں پربھات ہوندیاں اٹھ بیٹھے نے گیت گاندیاں گاندیاں پھر چاننا ہوندیاں گیت گاندیاں گاندیاں رزق دی تلاش دے نکل پئے نے ہزاراں طرحاں دیاں چنتاواں لے کے شام نو منک اپنے گھر آمدا ہے ہزاراں طرحاں دے غم لے کے رات نو سوندا ہے ہزاراں طرحاں دیاں ذمہ واریاں لے کے سویرے گھروں نکلدا ہے پھر بے شمار طرح دا تناؤ لے کے شام نو پھر واپس آوندا ہے پنچھیاں کول کل واسطے کچھ بھی نہیں بیشتر منکھاں کول اتنا ہے کہ انہاں دیاں ست پیڑیاں بھی کھا لین پھر بھی روندے ہوئے آوندے نے غمگین ہو کے سویرے اٹھدے نے اور طرح طرح دیاں چنتاواں لے کے گھروں نکلدے نے مہاراج کہندے نے انہاں پنچھیاں نو دیکھ کے میں حیران ہاں گرو ارجن دیو جی مہاراج بھی کہندے نے ہاں بلہاری تنا پنچھیاں جنگل جنا واس ککر چگن تھل وسن رب نہ چھوڑن پاس پشو کریبن کریبن سکھی نے دیوتے آنندت نے دکھی کیول منک ہے صرف منک اور جتنا سیاڑا منک ہے اتنا ہی زیادہ دکھی ہے کارن جو کچھ کول ہے ایدے نال تے سکھ ملیا نہیں صرف لوڑاں دی پورتی ہے سکھ کیویں ملنا ہے ایدا پتا بھی کوئی نہیں تو دکھی کیول منک ہے اور میں عرض کراں جتنا سیاڑا منک ہوے گا اتنا ہی زیادہ دکھی ہوے گا جتنا اچیت تے موڑ منک ہوے گا اتنا دکھی گٹ ہوے گا پشو سکھ دے چ جی رہے نے دیوتے آنند دے چ جی رہے نے دکھ دے چ کیول انسان ہے منک ہے پشو بور بھی نہیں آندے بے چین بھی نہیں آندے پشو پاگل بھی نہیں آندے ہاں وہ پشو ضرور پاگل ہو جاندے نے جنہاں وچاریاں نوں منکھاں دے نال رہنا پیندا ہے تے منکھ انہاں دی سوتنترتا دے وچ بادھا کھڑی کر دیندا ہے وہ کدی کدی پاگل ہو جاندے نے ورنہ پشو پاگل بھی نہیں آندے پشو سکھ دے وچ جی رہے نے دیوتے آنند دے وچ جی رہے نے دکھی کیول منکھ ہے کیول انسان ہے مہاراج تے ایتھے تک کہندے نے دکھ کیاں پنڈاں کھلیاں سکھ نہ نکسے او کھوئے بڑے دھیان نال سرون کرنا ہر بندہ دکھاں دی پنڈ ہے اور کچھ بھی نہیں جتنے منک بیٹھے ہون کدرے بھی بس سب دکھاں دیاں پنڈاں ਦੁੱਖ ਖੀਆਂ ਪੰਡਾਂ ਖੁੱਲੀਆਂ, ਸੁੱਖ ਨਾਨਕ ਸਿਓ ਕੋਏ। ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ ਕੇ ਵੇਖੀ ਹੈ, ਸਿਵਾਏ ਦੁੱਖਾਂ ਤੋਂ ਕੁਛ ਵੀ ਨਹੀਂ ਨਿਕਲੇ। ਦੂਜੇ ਨੂੰ ਖੋਲਣ ਦਾ ਢੰਗ ਕੀ ਹੈ, ਕਿਵੇਂ ਖੋਲੋਗੇ ਪੰਡ? ਇੱਕ ਤਰੀਕਾ ਹੈ, ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ, ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਦਿੰਦਾ, ਆਪਣੇ ਸੈਂਕੜੇ ਦੁੱਖ ਸੁਣਾਉਂਦਾ, ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ। ਹਕੀਕਤ ਹੈ, ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੋਂ ਨਹੀਂ ਖੋਲਦਾ। ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਕਿਉਂ? ਉਹਨੂੰ ਪਤਾ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ, ਇਹ ਸੌ ਸੁਣਾਏਗਾ, ਇਹ ਵੀ ਚੁੱਪ ਨਹੀਂ ਕਰੇਗਾ। ਇੱਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ, ਆਪਣੇ ਹਿਰਦੇ ਦਾ ਭਾਰ ਵਧਾਵਾਂ। ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ। ਉਸਤਾਦ ਜ਼ੌਹ ਕੋਏ ਨੇ ਉਹ ਕਹਿੰਦੇ ਨੇ, ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ। ਕਹਿੰਦਾ ਮੈਂ ਦੁੱਖ ਨੂੰ ਕਦੀ ਮੱਥੇ ਤੇ ਪ੍ਰਗਟ ਨਹੀਂ ਆਉਣ ਦਿੱਤਾ। ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ, ਪਰ ਯੇ ਨਾ ਸਮਝ ਕੇ ਯੇ ਗਮ ਕਾ ਮਾਰਾ ਨਹੀਂ ਹੈ। ਡੂਬਨੇ ਕੋ ਤੋ ਡੂਬੇ ਹਮ ਵੀ, ਲੇਕਿਨ ਪਹਿਲੇ ਸਾਹਿਲ ਕੋ ਹਮਨੇ ਪੁਕਾਰਾ ਨਹੀਂ ਹੈ। ਡੁੱਬਿਆ ਮੈਂ ਵੀ ਹਾਂ, ਗੋਤੇ ਮੈਂ ਵੀ ਖਾਧੇ ਨੇ, ਪਰ ਜ਼ੋਗ ਕਹਿੰਦੇ ਨੇ ਮੈਂ ਇਸ ਤਰ੍ਹਾਂ ਰੋਇਆ ਪਿਟਿਆ ਨਹੀਂ, ਮੈਂ ਡੁੱਬ ਗਿਆ ਜੀ, ਮੈਂ ਮਰ ਗਿਆ ਜੀ, ਮੈਂ ਡੁੱਬ ਗਿਆ ਜੀ। ਕਹਿੰਦਾ ਕਿਉਂ ਰੋਵਾਂ, ਸਾਰੇ ਹੀ ਡੁੱਬਦੇ ਪਏ, ਸਾਰੇ ਹੀ ਡੁੱਬਦੇ ਪਏ। ਤੇ ਡੁੱਬਦਿਆਂ ਹੋਇਆਂ ਦੇ ਅੱਗੋਂ ਕੀ ਡੁੱਬਣ ਦਾ ਰੋਣਾ ਰੋਣਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਮ ਦੇਖਾਂ ਤੈਂ ਡੁੱਬਿਆ ਲੈ, ਦੇਖਦੇ ਹਾਂ ਅਸੀਂ ਡੁੱਬੇ ਪਏ ਨੇ ਦੁੱਖਾਂ ਵਿੱਚ। ਦੁਖੀ ਕੇਵਲ ਮਨੁੱਖ ਹੈ, ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ। ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇਗਾ। ਇੱਕ ਹੋਰ ਨੁਕਤਾ ਵੀ ਸਰਵਣ ਕਰ ਲੈਣਾ, ਪਰਮਾਤਮਾ ਦੀ ਤਰਫ ਮਨੁੱਖ ਚਲੇਗਾ ਕਿਸ ਤੋਂ ਪ੍ਰੇਰਣਾ ਲੈ ਕੇ, ਕਿੱਥੋਂ ਪ੍ਰੇਰਣਾ ਲਏਗਾ? ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ 99% ਮਨੁੱਖ ਪਰਮਾਤਮਾ ਦੀ ਪ੍ਰੇਰਣਾ ਦੁੱਖਾਂ ਤੋਂ ਲੈਂਦਾ, ਦੁੱਖ ਤੋਂ। ਅਗਰ ਇਹ ਜੀਵਨ ਸੁਖਮਈ ਹੈ ਤਾਂ ਫਿਰ ਪਰਮਾਤਮਾ ਦੀ ਕੋਈ ਲੋੜ ਵੀ ਨਹੀਂ ਹੈ, ਫਿਰ ਕੀ ਲੋੜ ਹੈ ਚਿੰਤਨ ਕਰਨ ਦੀ? ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਉਸਨੂੰ ਦੁੱਖ ਅਨੁਭਵ ਹੋਵੇਗਾ। ਦੁੱਖ ਹੀ ਉਸਨੂੰ ਪ੍ਰੇਰੇਗਾ ਪ੍ਰਭੂ ਚਿੰਤਨ ਤੇ। ਇਹ ਵੀ ਮੈਂ ਅਰਜ਼ ਕਰਾਂ, ਸੰਸਾਰੀ ਲੋੜਾਂ ਦੀ ਪੂਰਤੀ ਹੋ ਗਈ, ਸੰਸਾਰਿਕ ਸੁੱਖ ਤੇ ਕਈ ਦਫ਼ਾ ਰੋਕ ਦਿੰਦੇ ਨੇ। ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸਨ। ਸਿਧਾਰਥ ਆਖਿਰ ਰਾਜੇ ਦਾ ਇਕਲੌਤਾ ਲੜਕਾ ਸੀ, ਐਸਾ ਕੀ ਕੁਝ ਸੀ ਜੋ ਉਹਦੇ ਕੋਲ ਨਹੀਂ ਸੀ? ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ। ਇੱਕ ਦਿਨ ਇੱਕ ਬਿਮਾਰ ਨੂੰ ਦੇਖਿਆ, ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ, ਇੱਕ ਦਿਨ ਇਸਨੇ ਇੱਕ ਲਾਸ਼ ਦੇਖ ਲਈ, ਹਿਰਦਾ ਚੋਟ ਖਾ ਗਿਆ। ਉਹਨੂੰ ਵੀ ਦਿਸ ਪਿਆ, ਮੈਂ ਵੀ ਬਿਮਾਰ ਹੋ ਸਕਦਾ, ਮੈਂ ਵੀ ਬੁੱਢਾ ਹੋ ਸਕਦਾ, ਮੈਂ ਵੀ ਮਰਨਾ ਹੈ। ਦੁੱਖਾਂ ਦੇ ਸਿਰਮੌਰ ਦੁੱਖ ਮੌਤ। ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਤਿੰਨ ਹੀ ਦੁੱਖ ਮੰਨੇ ਨੇ, ਜਨਮ, ਬੁਢੇਪਾ ਤੇ ਮਰਨ। ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀ ਛਾਇਆ ਨੇ। ਪ੍ਰਥਮ ਕਿਹੜਾ ਦੁੱਖ? ਜਨਮ। ਦੂਸਰਾ ਬੁਢੇਪਾ। ਤੀਸਰਾ ਮਰਨ। भगत जयदेव जी का पता है बड़ा कीमती गुरु ग्रंथ साहब जी महाराज दे कहिंदे नदा नोद जस समरणे न जन्म जराद मरण भयंग नहीं होंदा जेदे सिमरन करन नाल जन्म दा दुख बुढ़ेपे दा दुख मरण दा दुख तीन दुख मन्ने बाकी सारे दुख इन्हां तीन दुखां दियां छाया ने अगर जन्म हो गया तो हुण सारे दुख कट्ठे होणगे बुढ़ेपा भी होवेगा मरना भी होवेगा और हजारां दुख कट्ठे होणगे तो दुखां दा मूल कारण मने है जन्म ओ मनुख सुपने च भी कदी धार्मिक नहीं हो सकदा जो जीवन भर जन्म दिन मनांदा है ते जन्म नू खुशी मनदा है ओ धार्मिक नहीं हो सकदा पश्चिमी सभ्यता दा असर है जन्म दुख है जीवन दुख है मरण दुख है। धन गुरु नानक देव जी महाराज फरमान करते ने नानक बद्धा घर तहां जिथे मृत ना जन्म जरा असी अपना घर उथे बनाया है जिथे जमना कोई नहीं बुढ़ेपा कोई नहीं मरना भी कोई नहीं ये जीवन मिले है परम जीवन की प्राप्ति लई ये जीवन मिले है उस जीवन की प्राप्ति लई जिस जीवन दे जन्म मरण बुढ़ेपा नहीं है सारे दुख नहीं है इस जीवन दे ते हैं शरीर रोगां दी खाण है मन सोगां दी खाण है मन दे च सोग है तन दे च रोग ने मेरे समेत आप जितने बैठे किसी नूं तंदुरुस्त ना समझ लेना गुरबाणी नहीं मनदी जो जो दीसे सो सो रोगी रोग रहत मेरा सतगुरु जोगी दरअसल रोगी सारे ने जिन्ने चिर तक रोग पीड़ा ना बने असी रोग नूं रोग मनदे ही नहीं आयुर्वेद यूनानी तिब एलोपैथी होम्योपैथी नेचरपैथी पीड़ दुख ना बने रोग दुख ना बने रोग पीड़ा ना बने वो पीड़ा दा समाधान ते करदे ने रोग दा नहीं आयुर्वेद भी मौजूद है और एलोपैथी मौजूद है होम्योपैथी मौजूद है नेचरपैथी मौजूद है मेडिकल स्टोर दवाइयां नाल भरे पैने मनुखां दे शरीर रोगां नाल भरे जो जो दीसे सो सो रोगी सारे ही रोगी ने रोग दिखाई देवे भावे ना दिखाई देवे तन रोगी है और रोग वधदियां वधदियां एक दिन बुढ़ेपे च प्रगट होएगा बुढ़ेपा प्रबल रोग और रोग वधदियां वधदियां एक दिन मौत दे च प्रगट होवेगा यह भी अगर अंदर रोग नहीं है तो मनुख बुढ़ा किस तरह हो जाता है मर किस तरह जाता है रोग ही तो वध रहे है दिखाई नहीं दे रहे तन रोग है गुरु नानक नहीं मनते क्योंकि तन स्वस्थ हो सकता है रोग ते मन सोग है मन दे सोग ते चिंतावां ने जिथे सारे तन रोगी ने उथे सतगुरां दी बाणी कहिंदी है सारियां दे मन दे चिंता है चिंतत ही दीसे सब कोय सारे ही चिंता तुर रहे चिंता भविष्य दी आउंदी है और यादां भूतकाल दी आउंदियां ने तन नूं भजन दौड़न वास्ते अस्थान चाहिए स्पेस चाहिए मन नूं भजन दौड़न वास्ते समा चाहिए काल चाहिए देश देच भ्रमण करदा है तन काल देच भ्रमण करदा है मन ध्यान नाल पकड़ना ਮਨ ਨੂੰ ਜਗ੍ਹਾ ਨਹੀਂ ਚਾਹੀਦੀ, ਅਸਥਾਨ ਨਹੀਂ ਚਾਹੀਦਾ। ਮਨ ਤੇ ਸਮੇਂ ਵਿੱਚ ਭਟਕਦਾ, ਤਨ ਅਸਥਾਨ ਵਿੱਚ ਭਟਕਦਾ ਹੈ। ਤਨ ਨੂੰ ਕੰਮ ਕਰਨ ਵਾਸਤੇ ਜਗ੍ਹਾ ਚਾਹੀਦੀ, ਸਪੇਸ ਚਾਹੀਦਾ, ਦੇਸ਼ ਚਾਹੀਦਾ, ਅਸਥਾਨ ਚਾਹੀਦਾ, ਦੌੜਨ ਵਾਸਤੇ, ਭੱਜਣ ਵਾਸਤੇ, ਕੰਮ ਕਰਨ ਵਾਸਤੇ, ਬੈਠਣ ਵਾਸਤੇ, ਉੱਠਣ ਵਾਸਤੇ, ਸੌਣ ਵਾਸਤੇ ਜਗ੍ਹਾ ਚਾਹੀਦੀ ਹੈ। ਮਨ ਅਸਥਾਨ ਵਿੱਚ ਨਹੀਂ ਦੌੜਦਾ, ਮਨ ਸਮੇਂ ਵਿੱਚ ਦੌੜਦਾ। ਕਿਹੜੇ ਸਮੇਂ 'ਚ ਦੌੜਦਾ? ਦੋ ਸਮਿਆਂ ਦੇ ਵਿੱਚ। ਕਿਹੜੇ ਦੋ ਸਮੇਂ? ਉਂਝ ਸਮਾਂ ਇੱਕੋ ਹੀ ਹੈ। ਮਨੁੱਖ ਕਰਕੇ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ, ਭੂਤ, ਭਵਿਸ਼, ਵਰਤਮਾਨ, ਮਾਜ਼ੀ, ਹਾਲ, ਮੁਸਤਕਬਿਲ। ਉਂਝ ਸਮਾਂ ਕੇਵਲ ਸਮਾਂ ਇੱਕੋ ਹੀ ਹੈ। ਅਗਰ ਮੈਂ ਨਾ ਆਵਾਂ ਤਾਂ ਫਿਰ ਕੋਈ ਭੂਤਕਾਲ ਨਹੀਂ ਹੈ, ਕੋਈ ਭਵਿਸ਼ ਨਹੀਂ ਹੈ, ਸਿਰਫ ਵਰਤਮਾਨ ਰਹਿ ਜਾਏਗਾ, ਜੋ ਹੈ ਸੋ ਹੈ। ਮਨੁੱਖ ਕਰਕੇ ਸਮੇਂ ਦਾ ਵਿਭਾਜਨ ਹੋ ਜਾਂਦਾ, ਸਮੇਂ ਦੇ ਤਿੰਨ ਰੂਪ ਬਣ ਜਾਂਦੇ। ਮਨ ਸਮੇਂ ਦੀਆਂ ਦੋ ਧਾਰਾਵਾਂ ਵਿੱਚ ਭਟਕਦਾ ਹੈ। ਕਿਹੜੀਆਂ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ। ਜਾਂ ਤਾਂ ਮਨੁੱਖ ਯਾਦਾਂ ਵਿੱਚ ਬੈਠਾ ਹੁੰਦਾ ਗੁਜ਼ਰੇ ਹੋਏ ਸਮੇਂ ਦੀ, ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਬੈਠਾ ਹੁੰਦਾ। ਹਰ ਮਨੁੱਖ, ਹਰ ਮਨ ਸੋਗ ਦੇ ਵਿੱਚ ਹੈ। ਯਾਦਾਂ ਵਿੱਚ ਕੀ ਆਉਂਦਾ? ਕਿਹੜੀ ਗੱਲ ਯਾਦ ਕਰਦਾ? ਯਾਦਾਂ ਵਿੱਚ ਦੁੱਖ ਸੁੱਖ ਆਉਂਦਾ, ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕੁਛ ਮਿਲਿਆ ਸੀ ਜਿਹਦੇ ਨਾਲ ਵਕਤੀ ਸੁੱਖ ਮਿਲਿਆ ਸੀ, ਯਾਦ ਆਉਂਦਾ, ਫਿਰ ਉਹ ਚਲਾ ਗਿਆ, ਵਿਛੜ ਗਿਆ। ਸਮੇਂ ਵਿੱਚ, ਕਾਲ ਵਿੱਚ ਜੋ ਕੁਛ ਵੀ ਮਿਲਦਾ ਵਿਛੜਦਾ। ਇਹ ਤਨ ਹੀ ਮਿਲਿਆ ਤੇ ਨਹੀਂ ਰਹੇਗਾ, ਬਾਕੀ ਕੀ ਰਹਿਣਾ? ਇਸ ਵਾਸਤੇ ਜੀਵਨ ਨੂੰ ਯਾਤਰਾ ਵੀ ਮੰਨਦੇ ਨੇ। ਯਾਤਰਾ ਵਿੱਚ ਕੀ ਆਉਂਦਾ? ਇੱਕ ਪੜਾਓ ਆਇਆ ਗਿਆ, ਦੂਜਾ ਪੜਾਓ ਆਇਆ ਗਿਆ, ਤੀਜਾ ਪੜਾਓ ਆਇਆ ਗਿਆ। ਜੀਵਨ ਭਰ ਕੀ ਆਉਂਦਾ? ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਕਿਉਂਕਿ ਸਮੇਂ ਵਿੱਚ ਜੋ ਕੁਛ ਵੀ ਮਿਲਦਾ ਸਦੀਵੀ ਨਹੀਂ ਹੈ, ਕਾਲ ਵਿੱਚ ਜੋ ਕੁਛ ਵੀ ਮਿਲਦਾ ਕਾਲ ਖਾ ਜਾਂਦਾ, ਕਾਲ ਮਿਟਾ ਦਿੰਦਾ, ਸਮਾਂ ਮਿਟਾ ਦਿੰਦਾ। ਸਦੀਵੀ ਕੁਛ ਵੀ ਨਹੀਂ ਹੈ, ਮਿਲਦਾ ਵਿਛੜਦਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਵਿਛੜ ਕੇ ਬੜੀ ਚੋਟ ਲੱਗੀ, ਦੁੱਖ ਹੋਇਆ, ਯਾਦ ਆਉਂਦਾ। ਮਨੁੱਖ ਦੁੱਖ ਸੁੱਖ ਦੀਆਂ ਯਾਦਾਂ ਚ ਬੈਠਾ ਹੁੰਦਾ, ਔਰ ਕੁਛ ਵੀ ਨਹੀਂ। ਫਿਰ ਮਨ ਚਲਾ ਜਾਂਦਾ ਭਵਿਸ਼ ਦੀ ਚਿੰਤਾ ਚ। ਚਿੰਤਾ ਕਿਹੜੀ ਗੱਲ ਦੀ? ਹੁਣ ਜੋ ਕੁਛ ਕੋਲ ਹੈ ਕਿਧਰੇ ਵਿਛੜ ਨਾ ਜਾਏ। ਹੁਣ ਮੈਂ ਜੋ ਕੁਛ ਚਾਹੁੰਦਾ ਐਸਾ ਨਾ ਹੋਵੇ ਕਿਧਰੇ ਨਾ ਮਿਲੇ। ਚਿੰਤਾ, ਮਨੁੱਖ ਦੁੱਖ ਸੁੱਖ ਦੀਆਂ ਯਾਦਾਂ ਦੇ ਚ ਬੈਠਾ। ਅੱਖਾਂ ਦੱਸ ਦਿੰਦੀਆਂ, ਚਿਹਰਾ ਦੱਸ ਦਿੰਦਾ। ਮਨੁੱਖ ਭਵਿਸ਼ ਦੀ ਚਿੰਤਾ ਵਿੱਚ ਬੈਠਾ, ਮੱਥਾ ਦੱਸ ਦਿੰਦਾ। ਠੀਕ ਹੈ, ਪਾਠ ਕਰਦਾ ਪਿਆ ਹੋਵੇ, ਸਿਆਣੇ ਨੇ ਕਹਿ ਦੇਣਾ ਚਿੰਤਾ 'ਚ ਬੈਠਾ। ਠੀਕ ਹੈ, ਮੰਦਿਰ ਮਸਜਿਦ ਗੁਰਦੁਆਰੇ ਬੈਠਾ ਹੋਵੇ, ਸਿਆਣੇ ਮਨੁੱਖ ਨੇ ਦੱਸ ਦੇਣਾ ਦੁੱਖ ਦੁੱਖ ਸੁੱਖ ਦੀਆਂ ਯਾਦਾਂ ਵਿੱਚ ਬੈਠਾ, ਔਰ ਕੁਛ ਵੀ, ਕੁਛ ਵੀ। ਮਨ ਵਰਤਮਾਨ ਵਿੱਚ ਆਉਂਦਾ ਹੀ ਨਹੀਂ, ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚ ਆਉਂਦਾ, ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚ ਆਉਂਦਾ। ਇਸ ਸੰਬੰਧ ਚ ਅਕਸਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸਲੋਕ ਯਾਦ ਆ ਜਾਂਦਾ, ਆਪ ਨੂੰ ਸਰਵਨ ਕਰਾਵਾਂ। ਸਤਿਗੁਰੂ ਕਹਿੰਦੇ ਨੇ, ਚਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਏ। ਜੇਕਰ ਅਨਹੋਣੀ ਹੁੰਦੀ ਹੋਵੇ ਤਾਂ ਕਰੋ, ਇਹ ਕਹਿ ਰਹੇ ਨੇ ਸਤਿਗੁਰ। ਚਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਵੇ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਦੇ ਮੂਲ ਦੋ ਕਾਰਨ ਮੈਂ ਫਿਰ ਬਿਆਨ ਕਰਾਂ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਜਗਤ ਨਾਲ ਹੋਵੇ ਪਿਆ। ਮੇਰੇ ਨਾਲ ਐਸਾ ਨਹੀਂ ਆਉਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਹੈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਆਪ ਸਿਆਣੇ ਉਮੀਦ ਇਹ ਗੱਲ ਪਕੜੇ ਚਾਹੀ। ਕਬੀਰ ਕਹਿੰਦੇ ਨੇ, ਪਾਰੋ ਸੀ ਕਿ ਜੋ ਹੁਆ ਤੂੰ ਆਪਣੇ ਵੀ। ਕਿਹੜੇ ਚੱਕਰਾਂ ਚ ਪਿਆ ਜੋ ਦੂਜੇ ਨਾਲ ਹੋਇਆ ਤੇਰੇ ਨਾਲ ਵੀ ਹੋਵੇਗਾ, ਤੇਰੇ ਨਾਲ ਵੀ ਹੋਏਗਾ। ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਆਉਣਾ ਚਾਹੀਦਾ। ਦੂਜਾ ਬੁੱਢਾ ਹੋਇਆ ਮੈਂ ਨਾ ਆਵਾਂ। ਦੂਜੇ ਦੀ ਅਰਥੀ ਨਿਕਲੀ ਹੈ ਮੇਰੀ ਨਾ ਨਿਕਲੇ। ਕਬੀਰ ਕਹਿੰਦੇ ਮੇਰੇ ਕੋਲ ਪੁੱਛ, ਪਾਰੋ ਸੀ ਕਿ ਜੋ ਹੁਆ ਤੂੰ ਆਪਣੇ ਵੀ। ਕਿਹੜੇ ਚੱਕਰਾਂ ਚ ਪਿਆ ਜੋ ਦੂਜੇ ਨਾਲ ਹੋਇਆ ਉਹੀ ਤੇਰੇ ਨਾਲ ਆਉਣਾ, ਉਹੀ ਤੇਰੇ ਨਾਲ। ਪਹਿਲਾ ਚਿੰਤਾ ਦਾ ਕਾਰਨ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ। ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ। ਦੂਸਰਾ ਚਿੰਤਾ ਦਾ ਕਾਰਨ, ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ, ਮੇਰੀ ਇੱਛਾ, ਮੇਰੀ ਕਾਮਨਾ, ਐਸਾ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਸ਼ਾਇਦ ਨਾ ਹੋਵੇ, ਨਾ ਹੋਵੇ। ਐਸਾ ਚਾਹੁੰਦਾ ਮੈਂ, ਐਸਾ ਹੋਣਾ ਚਾਹੀਦਾ, ਅੰਦਰ ਚਿੰਤਾ ਹੈ, ਪਤਾ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜੋ ਹੁੰਦਾ ਉਹ ਹੁੰਦਾ, ਜੋ ਨਹੀਂ ਆਉਂਦਾ ਉਹ ਨਹੀਂ ਆਉਂਦਾ। ਅਨਹੋਣੀ ਕਿਸੇ ਨਾਲ ਨਹੀਂ ਆਉਂਦੀ, ਹੋਣੀ ਹੁੰਦੀ ਹੈ, ਚਿੰਤਾ ਕਿਉਂ ਕਰਦਾ। ਗੱਲ ਇਤਨੀ ਹੈ, ਚਿੰਤਾ ਤਾਂ ਕੀਜੀਏ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਦਿਨ ਹੋਇਆ ਹੋਣਾ ਹੀ ਸੀ, ਰਾਤ ਹੋਈ ਹੈ ਆਉਣੀ ਸੀ, ਹੋਰ ਸੁਣ ਲਓ, ਜਨਮ ਹੋਇਆ ਹੋਣਾ ਹੀ ਸੀ, ਮਰਨ ਹੋਇਆ ਹੋਣਾ ਹੀ ਸੀ, ਸੁਖ ਮਿਲਿਆ ਮਿਲਣਾ ਹੀ ਸੀ, ਦੁੱਖ ਮਿਲਿਆ ਮਿਲਣਾ ਹੀ ਸੀ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਮਾਰਗ ਤੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ। ਬੜਾ ਇਹ ਜ਼ਰੂਰੀ ਨੁਕਤਾ, ਅਗਰ ਤੁਹਾਡੀ ਸਮਝ ਚ ਆ ਗਿਆ ਤਾਂ ਧਰਮ ਦੀ ਬਹੁਤ ਬਾਰੀਕ ਗੱਲ ਤੁਹਾਡੀ ਪਕੜ ਦੇ ਚ ਆ ਜਾਏਗੀ। ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਪਰਮਾਤਮਾ ਤੇ ਪਰਮਾਤਮਾ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ। ਇਹ ਨਹੀਂ, ਗਿਆਨ ਅੱਜ ਮਿਲਿਆ ਤੇ ਭਗਵਾਨ ਕੱਲ੍ਹ ਮਿਲੇਗਾ, ਭਗਵਾਨ ਅੱਜ ਮਿਲਿਆ ਤੇ ਗਿਆਨ ਉਸਦਾ ਕੱਲ੍ਹ ਮਿਲੇਗਾ, ਇਸ ਤਰ੍ਹਾਂ ਨਹੀਂ ਹੈ। ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ। ਕੋਈ ਮਨੁੱਖ ਇਹ ਆਖੇ, ਧੁੱਪ ਤੇ ਨਿਕਲੀ ਹੈ, ਚਾਨਣਾ ਤੇ ਬੜਾ ਹੈ, ਪਰ ਕਮਾਲ ਦੀ ਗੱਲ ਹੈ, ਸੂਰਜ ਤੇ ਨਿਕਲਿਆ ਹੀ ਨਹੀਂ। ਸੂਰਜ ਨੂੰ ਦਿਨ ਕਰ ਕਹਿੰਦੇ ਨੇ, ਸੂਰਜ ਨਿਕਲਿਆ ਤਾਂ ਦਿਨ ਵੀ ਨਿਕਲਿਆ, ਉਹ ਦਿਨ ਕਰ। ਇਹ ਕਿਸ ਤਰ੍ਹਾਂ ਹੋ ਸਕਦਾ ਸੂਰਜ ਨਿਕਲਿਆ ਤੇ ਦਿਨ ਨਹੀਂ ਹੈ? ਕੋਈ ਇਹ ਆਖੇ ਦਿਨ ਤੇ ਬੜਾ ਉਜਲ ਹੈ, ਦਿਨ ਤੇ ਹੋ ਗਿਆ, ਚਾਨਣਾ ਤੇ ਬੜਾ, ਪਰ ਕਮਾਲ ਹੈ, ਸੂਰਜ ਤੇ ਨਿਕਲਿਆ ਹੀ ਨਹੀਂ, ਉਦੇ ਹੀ ਨਹੀਂ ਹੋਇਆ। ਜਾਂ ਕੋਈ ਇੰਜ ਆਖੇ, ਸੂਰਜ ਤੇ ਸਿਰ ਤੇ ਖੜਾ ਹੈ, ਪਰ ਕਮਾਲ ਦੀ ਗੱਲ ਹੈ, ਚਾਨਣਾ ਤੇ ਹੈ ਹੀ ਕੋਈ ਨਹੀਂ, ਦਿਨ ਤੇ ਹੈ ਹੀ ਕੋਈ ਨਹੀਂ। ਸੂਰਜ ਹੈ ਤੋ ਦਿਨ ਵੀ ਹੈ, ਦਿਨ ਹੈ ਤੋ ਸੂਰਜ ਹੀ ਹੈ, ਭਗਵਾਨ ਹੈ ਤੋ ਗਿਆਨ ਵੀ ਹੈ, ਗਿਆਨ ਹੈ ਤੋ ਭਗਵਾਨ ਵੀ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ, ਅੱਗੇ ਪਿੱਛੇ ਨਹੀਂ ਆਉਂਦੇ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇ। ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ। ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ। ਅਕਸ਼ਰੀ ਗਿਆਨ ਜੋ ਮੈਂ ਤੁਹਾਨੂੰ ਕਥਾ ਸੁਣਾ ਰਿਹਾ, ਇਹਨੂੰ ਅਨੁਭਵੀ ਗਿਆਨ ਨਾਲ ਸਮਝ ਲੈਣਾ। ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਤੇ ਹੈ, ਬਦਲਦੀ ਕੋਈ ਨਹੀਂ। ਇਹ ਵੀ ਮੈਂ ਥੋੜੇ ਜਿਹਾ ਇਸ਼ਾਰੇ ਮਿਲ ਜਾਂਦੇ ਨੇ, ਥੋੜੇ ਜਿਹਾ ਇਸ਼ਾਰੇ ਮਿਲ ਜਾਂਦੇ। ਕਿਸੇ ਵਕਤ ਖੁਲਾਸਾ ਕਰਦੇ ਹਾਂਗਾ, ਅਨੁਭਵੀ ਗਿਆਨ ਤੇ ਅਕਸ਼ਰੀ ਗਿਆਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਅਕਸ਼ਰੀ ਗਿਆਨ ਬਾਹਰੋਂ ਪੜ੍ਹ ਪੜ੍ਹ ਕੇ ਇਕੱਠਾ ਕੀਤਾ ਹੁੰਦਾ ਹੈ, ਅਨੁਭਵੀ ਗਿਆਨ ਸਾਧਨਾ ਕਰਕੇ ਅੰਦਰ ਤੋਂ ਬਾਹਰ ਪ੍ਰਗਟ ਹੁੰਦਾ। ਅਕਸ਼ਰੀ ਗਿਆਨ ਹੌਜ਼ ਦਾ ਪਾਣੀ ਹੈ, ਬਾਹਰੋਂ ਪਾਣੀ ਇਕੱਠਾ ਕਰਕੇ ਹੌਜ਼ ਦੇ ਚ ਇਕੱਠਾ ਕੀਤਾ, ਟੰਕੀ ਭਰੀ ਹੈ। ਅਨੁਭਵੀ ਗਿਆਨ ਇਸ ਤਰ੍ਹਾਂ ਜਿਵੇਂ ਪਹਾੜ ਦਾ ਸੀਨਾ ਚੀਰ ਕੇ ਝਰਨਾ ਨਿਕਲਿਆ, ਨਿਰਮਲ ਧਾਰਾ, ਉਹ ਜੀਵਨ ਨੂੰ ਬਦਲ ਕੇ ਰੱਖ ਦਿੰਦਾ। ਕਿਉਂ? ਉਹ ਗਿਆਨ ਭਗਵਾਨ ਨੂੰ ਪ੍ਰਗਟ ਕਰ ਦਿੰਦਾ। ਭਗਵਾਨ ਨੂੰ ਕੀ ਪ੍ਰਗਟ ਕਰਦਾ? ਇਨਸਾਨ ਨੂੰ ਹੀ ਭਗਵਾਨ ਬਣਾ ਦਿੰਦਾ, ਮਨੁੱਖ ਹੀ ਰੱਬ ਦੀ ਮੂਰਤੀ ਹੋ ਜਾਂਦਾ। ਤੋ ਜੇ ਗਿਆਨ ਕਰਕੇ ਮਨੁੱਖ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਤਾਂ ਪ੍ਰੇਰਣਾ ਕਿੱਥੋਂ ਮਿਲਦੀ ਹੈ? ਪ੍ਰੇਰਣਾ ਦੁੱਖ ਤੋਂ ਮਿਲਦੀ ਹੈ, ਮੌਤ ਤੋਂ ਮਿਲਦੀ ਹੈ, ਔਰ ਕਿਸੇ ਤੋਂ ਨਹੀਂ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੂੰ ਬਾਅਦ ਵਿੱਚ ਕਬੂਲ ਕਰ, ਮਰਨਾ ਪਹਿਲੇ ਕਬੂਲ ਕਰ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਓਏ ਸਬਨ ਕੀ ਰਹਿਣ ਕਾ, ਤੂੰ ਆਓ ਹਮਾਰੇ ਪਾਸ। ਜਿਹਨੂੰ ਆਪਣਾ ਕਾਲ ਕਬੂਲ ਨਹੀਂ, ਅਕਾਲ ਨਾਲ ਜੁੜ ਨਹੀਂ ਸਕਦਾ। ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦਿੰਦਾ, ਉਸਨੂੰ ਬੇਅੰਤ ਵੀ ਨਹੀਂ ਦਿਖਾਈ ਦੇਵੇਗਾ। ਬੇਅੰਤ ਦੇ ਦਰਸ਼ਨ ਉਸਨੂੰ ਆਉਂਦੇ ਨੇ ਜਿਸ ਨੂੰ ਪਹਿਲੇ ਆਪਣਾ ਅੰਤ ਦਿਖਾਈ ਦਿੰਦਾ। ਅਕਾਲ ਵਿੱਚ ਉਹ ਲੀਨ ਆਉਂਦਾ ਹੈ ਜਿਹਨੂੰ ਪਹਿਲੇ ਆਪਣਾ ਕਾਲ ਦਿਖਾਈ ਦਿੰਦਾ। ਮੈਂ ਅਰਜ਼ ਕਰਾਂ, ਕੋਈ ਨਿਕਟ ਵਰਤੀ ਸੰਬੰਧੀ ਅਜ਼ੀਜ਼ ਅਕਾਰ ਜਿਸ ਦਿਨ ਚਲਾਣਾ ਕਰ ਜਾਂਦਾ, ਮਨੁੱਖ ਸ਼ਮਸ਼ਾਨ ਦੇ ਚ ਬੈਠਾ ਹੁੰਦਾ, ਉਹ ਮੌਤ ਨਿਕਟ ਵਰਤੀ ਦੀ ਆਉਂਦੀ ਹੈ, ਹਿਰਦੇ ਨੂੰ ਨਿਰਮਲ ਕਰ ਦਿੰਦੀ ਹੈ। ਨਾ ਹਿਰਦੇ ਚ ਉਸ ਵਕਤ ਲੋਭ ਆਉਂਦਾ, ਨਾ ਕ੍ਰੋਧ ਆਉਂਦਾ, ਨਾ ਵਾਸ਼ਨਾ ਆਉਂਦੀ ਹੈ, ਨਾ ਅਹੰਕਾਰ ਆਉਂਦਾ। ਬੈਰਾਗ ਹੀ ਬੈਰਾਗ ਆਉਂਦਾ ਹੈ ਸ਼ਮਸ਼ਾਨ ਘਾਟ ਦੇ ਚ। ਪਰ ਇਹ ਬੈਰਾਗ ਸਿਰਫ ਵਕਤ ਹੀ ਆਉਂਦਾ, ਦੂਜੇ ਦੀ ਮੌਤ ਨੇ ਬੈਰਾਗ ਪੈਦਾ ਕਰ ਦਿੱਤਾ, ਹਿਰਦੇ ਨੂੰ ਸ਼ੁੱਧ ਕਰ ਦਿੱਤਾ ਕਿ ਜੇ ਕਿਧਰੇ ਆਪਣੀ ਮੌਤ ਦਿਖਾਈ ਦੇਵੇ, ਆਪਣੇ ਬਸ ਆਪਣਾ ਅੰਤ ਦਿਖਾਈ ਦਿੰਦਿਆਂ ਬੇਅੰਤ ਦੀ ਝਲਕ ਮਿਲ ਜਾਂਦੀ ਹੈ। ਆਪਣਾ ਕਾਲ ਦਿਖਾਈ ਦਿੰਦਿਆਂ ਅਕਾਲ ਨਾਲ ਸੁਰਤ ਜੁੜਦੀ ਹੈ। ਮਨੁੱਖ ਦੁੱਖ ਤੋਂ ਪ੍ਰੇਰਣਾ ਲੈਂਦਾ ਹੈ, ਮੌਤ ਤੋਂ ਪ੍ਰੇਰਣਾ ਲੈਂਦਾ, ਔਰ ਕਿਸੇ ਤੋਂ ਨਹੀਂ। ਇਹ ਵੀ ਮੈਂ ਅਰਜ਼ ਕਰਦਾ ਹਾਂ। ਇਸ ਵਾਸਤੇ ਦੁਨੀਆਂ ਦੇ ਪਹਿਲੇ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਬਣ। ਜਦ ਸੁਖ ਰੋਗ ਬਣ ਜਾਣ, ਸੁਖ ਹੰਕਾਰੀ ਬਣਾ ਦੇਵੇ, ਸੁਖ ਆਯਾਸ਼ ਬਣਾ ਦੇਵੇ, ਸੁਖ ਆਲਸੀ ਬਣਾ ਦੇਵੇ, ਫਿਰ ਦੁੱਖ ਹੀ ਬੰਦੇ ਨੂੰ ਸੁਚੇਤ ਕਰਦਾ, ਹੋਰ ਕੁਛ ਨਹੀਂ, ਹੋਰ ਕੁਛ ਨਹੀਂ। ਕਥਾ ਕੀਰਤਨ ਨਾਲ ਨਹੀਂ ਸੁਚੇਤ ਹੁੰਦਾ। ਮੰਦਰ ਮਸਜਿਦ ਗੁਰਦੁਆਰਿਆਂ ਦੇ ਧੂੰਆਂਧਾਰ ਸਤਸੰਗ ਹੋ ਰਹੇ ਨੇ, ਲੇਕਿਨ ਮਨੁੱਖ ਦੀ ਤਰਜ਼ੇ ਜ਼ਿੰਦਗੀ ਵੀ ਦਿਖਾਈ ਦੇ ਰਹੀ ਹੈ, ਕੁਛ ਵੀ ਨਹੀਂ। ਪ੍ਰੇਰਣਾ ਮੌਤ ਤੋਂ ਮਿਲਦੀ ਹੈ। ਗੁਰੂ ਵੀ ਕਹਿ ਰਹੇ ਨੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਤੋ ਖੈਰ, ਮੈਂ ਅਰਜ਼ ਕਰ ਰਿਹਾ ਸੀ, ਇਸ ਜ਼ਮੀਨ ਦੇ ਉੱਤੇ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ, ਪਸ਼ੂ, ਮਨੁਸ਼, ਦੇਵਤੇ। ਪਸ਼ੂ ਕੇਵਲ ਪਸ਼ੂ ਨੇ, ਦੇਵਤਾ ਕੇਵਲ ਦੇਵਤਾ ਹੈ। ਪਸ਼ੂ ਸੁੱਖ ਵਿੱਚ ਜੀ ਰਹੇ ਨੇ, ਦੇਵਤੇ ਆਨੰਦ ਵਿੱਚ ਜੀ ਰਹੇ ਨੇ। ਮਨੁੱਖ ਵਿੱਚ ਤਿੰਨੇ ਹੀ ਸੰਭਾਵਨਾਵਾਂ ਛੁਪੀਆਂ ਹੋਈਆਂ ਨੇ। ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਮਨੁੱਸ਼ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਸ਼ ਦੇਵਤੇ ਦੀ ਤਰ੍ਹਾਂ ਜੀ ਸਕਦਾ। ਇਸ ਵਾਸਤੇ ਕਈ ਦਫ਼ਾ ਅਸੀਂ ਕਹਿੰਦੇ ਹਾਂ ਇਹ ਮਨੁੱਖ ਨਹੀਂ ਹੈ, ਪਸ਼ੂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾ। ਔਰ ਐਸਾ ਵੀ ਅਸੀਂ ਕਹਿ ਦਿੰਦੇ ਹਾਂ ਇਹ ਮਨੁੱਖ ਨਹੀਂ, ਇਹ ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ। ਮਨੁੱਖ ਪਸ਼ੂ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਥੱਲੇ ਵੀ ਗਿਰ ਸਕਦਾ ਹੈ। ਮਨੁੱਖ ਦੇਵਤਾ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਉੱਪਰ ਵੀ ਉੱਠ ਸਕਦਾ ਹੈ। ਮਨੁੱਖ ਰੁਕਿਆ ਵੀ ਰਹਿ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਵੀ ਜੀ ਸਕਦਾ ਹੈ। ਇਰਾਨੀ ਸੂਫੀ ਸੰਤ ਸਾਦੀ ਕਹਿੰਦੇ ਨੇ, ਅਗਰ ਇਨਸਾਨ ਭਗਵਾਨ ਦੀ ਤਰ੍ਹਾਂ ਨਹੀਂ ਜੀ ਸਕਿਆ ਤਾਂ ਕਮ ਸੇ ਕਮ ਇਨਸਾਨ ਇਨਸਾਨ ਦੀ ਤਰ੍ਹਾਂ ਤੇ ਜੀਵੇ। ਇਨਸਾਨ ਰਾਹ انسانیت لازم است، اود گرب و نواشد حیزم است. کہندہ انسان دے اندر انسانیت لازمی چاہی دی ہے، اگر خوشبو ہی نہیں ہے تے چندن نو چندن کہن دی کی لوڑے تے لکڑ ہے، اگر انسانیت ہی نہیں ہے تے انسان نو انسان کہن دی لوڑ کی ہے، حیوان ہے حیوان ہے. اسلام نے بھی تین طرح دی زندگی منی ہے، حیوان، انسان، فرشتے. ساڈے دیش دے وچ بھی تین طرح دی زندگی منتے نے، پشو، منش، دیوتے. منش تے اسی ہو گئے ہیں. لمبی چوڑی یاترا گروانی دستی ہے، منش تے اسی ہو گئے، موقع سانو مل گیا. انو ایک ہور روپ دے وچ بھی بیان کرتے ہیں، پشو کول تن تے ہے وکست من نہیں ہے، کچھ روحاں پوتر روحاں انہاں کول من تے ہے تن نہیں ہے، انہاں نو بھی دیوتا کہندے، انہاں نو بھی فرشتہ کہندے. کچھ روحاں جو چنگیاں نے انہاں نو فرشتہ دیوتا کہہ دیندے نے، جو ماڑیاں نے انہاں نو بھوت پریت کہہ دیندے نے. کئی کوٹ بھوت پریت سوکر مرگا. جیسے منکھاں دے کچھ چنگے منکھ نے، کچھ ماڑے نے، اور روحاں بھی اس طرح دیاں نے. ماں باپ دا جیون چنگا ہوے، سماجک جیون چنگا ہوے، چنگیاں روحاں دے جنم دے کارن بن جاندے. سماجک زندگی بڑی برشٹ ہوے تو برشٹ روحاں دا جنم ہوندا ہے، اس طرح ہوندا ہے. ماں دے سنسکاراں نال روحاں دے سنسکار میل کھان جنم ہوندا ہے. پشو کول تن ہے من نہیں ہے، دیوتے کول وکست من تے ہے، سارے سنسکار وہ کول موجود نے، گیان ہے، لیکن منزل دی پورتی پربھو وچ لین ہو سکے جڑی سادھنا رہ گئی ہے وہ دے واسطے تن چاہیے نہیں ہے. دیوتے کول من ہے تن نہیں ہے، کیول منک ہے یہ کول تن بھی ہے من بھی ہے. ایشور وچ لین ہون دا موقع نہ پشو کول ہے، نہ دیوتے کول ہے، کیول منک کول ہے. بھائی پراپت مانک دے ہوریا گوبند ملن کی، یہی تیری اوسر، یہی تیری وار، گھٹ بھی تر تو دیکھ بچار. دنیا بھر دے اوتاری پرش منکھ نو سمجھان واسطے آئے نے، کدھرے پیچھے نہ مڑ جائے. پانی نیوان دی طرف اپنے آپ جاندا ہے، پر چڑھائیاں تے چاڑنا ہوئے تو پریشر دینا پے گا، اونج نہیں. زندگی نیوان دی طرف پشوان دی طرف اپنے آپ جاندی ہے. منکھ اپنے آپ ہی لوبی بن جاندا ہے، کرودی بن جاندا ہے، کامی بن جاندا ہے، ہنکاری بن جاندا ہے. کوئی کتاباں پڑھن دی لوڑ نہیں، کوئی فلسفہ پڑھن دی لوڑ نہیں، کوئی کتھا کہانیاں پڑھن دی تے سنن دی لوڑ نہیں، منکھ اپنے آپ ہی ہنکاری ہو جاندا ہے. پانی نیوان دی طرف اپنے آپ جاندا ہے. پانی بلندیاں تے جا سکے پریشر چاہیدا ہے. منکھ اپنے آپ سنت نہیں بن سکتا، بھگت نہیں بن سکتا، برہم گیانی نہیں بن سکتا، ستسنگ دا سہارا چاہیدا ہے، اوتاراں دا کلام بانی چاہیدی ہے، کتھا کیرتن دی سادھنا چاہیدی ہے، امرت ویلے دا اٹھنا تے جپ، یہ سارے سادھن چاہیدے نے تاں منک دی زندگی بلندیاں نو چھوے گی. اجوکے سمے وچ یہ خیالی دنیا چ ہٹدا جا رہا ہے. یہ بھی میں عرض کراں، روز روز سنسار برا ہوندا جا رہا ہے، برا ہوندا. پتہ ہے کارن؟ دو نقطے بیان کراں. گرو ارجن دیو جی مہاراج کہندے نے، پرب کی استت کرو سنت میں، ساودھان ایکاگر چیت. بڑی ساودھانی، بڑی ایکاگرتا چاہیے. پربھو دی استت کرو، ਹੁਣ ਜਿਸ ਕਰਮ ਦੇ ਚ ਪੂਰਾ ਮਨ ਨਾ ਆਵੇ ਉਹਦੇ ਸੰਸਕਾਰ ਨਹੀਂ ਬਣਦੇ। ਇਹ ਹਕੀਕਤ ਹੈ। ਪੂਰਾ ਮਨ ਨਾ ਆਵੇ ਉਹਦਾ ਗਿਆਨ ਵੀ ਨਹੀਂ ਮਿਲਦਾ। ਔਰ ਧਿਆਨ ਤੇ ਗਿਆਨ ਦੋਵੇਂ ਇਕੱਠੇ ਜੁੜੇ ਹੋਏ ਨੇ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਕਿਸੇ ਵੀ ਵਸਤੂ ਦਾ ਗਿਆਨ ਹਾਸਲ ਕਰਨਾ ਬੜਾ ਔਖਾ ਹੈ, ਔਖਾ ਹੈ। ਇਹ ਦੋ ਨੁਕਤੇ ਬੜੇ ਧਿਆਨ ਨਾਲ ਸੁਣਨਾ, ਅਭਿਆਸੀ ਸੱਜਣਾਂ ਦੇ ਕੰਮ ਆਉਣਗੇ। ਨਵੀਂ ਨਵੀਂ ਸਾਈਕਲ ਚਲਾਉਣੀ ਸਿੱਖਣੀ ਹੈ, ਬੜਾ ਧਿਆਨ ਹੈ, ਬੜੀ ਇਕਾਗਰਤਾ। ਕਿਉਂ? ਅਗਰ ਇਕਾਗਰਤਾ ਭੰਗ ਹੋ ਗਈ ਤਾਂ ਸਾਈਕਲ ਵੀ ਗਈ ਤੇ ਸਾਈਕਲ ਚਲਾਉਣ ਵਾਲਾ ਵੀ ਗਿਆ, ਲੱਤਾਂ ਬਾਹਾਂ ਟੁੱਟਣਗੀਆਂ। ਇਕਾਗਰਤਾ ਹੈ, ਸਾਵਧਾਨੀ ਹੈ। ਜੈਸੇ ਜੈਸੇ ਧਿਆਨ ਦੀ ਇਕਾਗਰਤਾ ਗਿਆਨ ਬਣ ਜਾਂਦੀ ਹੈ, ਸਾਈਕਲ ਚਲਾਉਣਾ ਆ ਜਾਂਦਾ, ਧਿਆਨ ਬਿਖਰ ਜਾਂਦਾ। ਫਿਰ ਤੇ ਹੁਣ ਦੂਜੇ ਨਾਲ ਗੱਪਾਂ ਮਾਰਦਿਆਂ ਸਾਈਕਲ ਚਲਾ ਰਿਹਾ। ਨਵਾਂ ਨਵਾਂ ਸਕੂਟਰ ਚਲਾਉਣਾ ਸਿੱਖਣਾ, ਬੜੀ ਧਿਆਨ ਦੀ ਇਕਾਗਰਤਾ। ਉਹਨੂੰ ਪਤਾ ਹੈ ਇਕਾਗਰਤਾ ਮੇਰੀ ਭੰਗ ਹੋ ਗਈ ਤੇ ਸਕੂਟਰ ਵੀ ਗਿਆ ਤੇ ਮੈਂ ਵੀ ਗਿਆ, ਮੇਰੀ ਵੀ ਖੈਰ ਕੋਈ ਨਹੀਂ। ਬੜੀ ਇਕਾਗਰਤਾ ਹੈ, ਬੜੇ ਧਿਆਨ ਦਾ ਟਿਕਾਓ ਹੈ। ਸਹਿਜੇ ਸਹਿਜੇ ਅਭਿਆਸ ਕਰਦਿਆਂ ਕਰਦਿਆਂ ਧਿਆਨ ਗਿਆਨ ਬਣ ਗਿਆ, ਸਕੂਟਰ ਚਲਾਉਣਾ ਆ ਗਿਆ। ਹੁਣ ਧਿਆਨ ਬਿਖਰ ਗਿਆ, ਹੁਣ ਤੇ ਨਾਲ ਪਿੱਛੇ ਬੈਠੇ ਨਾਲ ਗੱਪਾਂ ਮਾਰਦਾ ਵੀ ਚਲਾਈ ਜਾ ਰਹੇ, ਧਿਆਨ ਬਿਖਰ ਗਿਆ। ਗਿਆਨ ਦੇ ਮਿਲਦਿਆਂ ਧਿਆਨ ਬਿਖਰ ਜਾਂਦਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ, ਬੜੀ ਇਕਾਗਰਤਾ। ਕਿਸੇ ਗੁਰੂ ਪੀਰ ਪੈਗੰਬਰ ਨੂੰ ਆਖਣ ਦੀ ਲੋੜ ਨਹੀਂ, ਬਈ ਇਕਾਗਰਤਾ, ਧਿਆਨ ਜੋੜੋ। ਧਿਆਨ ਆਪੇ ਹੀ ਜੁੜਦਾ, ਕਿਉਂਕਿ ਖਤਰਾ ਹੈ, ਖਤਰਾ ਹੈ, ਡਰ ਹੈ। ਉਹਨੂੰ ਪਤਾ ਜੇ ਧਿਆਨ ਨਾ ਹੋਇਆ ਤੇ ਕਾਰ ਵੀ ਗਈ ਤੇ ਮੈਂ ਵੀ ਗਿਆ। ਤੋ ਬੜੀ ਧਿਆਨ ਦੀ ਇਕਾਗਰਤਾ ਹੈ। ਸਹਿਜੇ ਸਹਿਜੇ ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਹੁਣ ਤੇ ਟੇਪ ਸੁਣਦਾ ਹੋਇਆ ਜਾ ਰਿਹਾ, ਨਾਲ ਫਰੰਟ ਸੀਟ ਤੇ ਦੂਜਾ ਬੈਠਾ, ਉਹਦੇ ਨਾਲ ਗੱਪਾਂ ਮਾਰਦਾ ਹੋਇਆ ਕਾਰ ਚਲਾ ਰਿਹਾ, ਧਿਆਨ ਬਿਖਰ ਗਿਆ। ਕਿਉਂ? ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਅਗਰ ਇੱਕ ਦਫਾ ਪ੍ਰਭੂ ਨਾਮ ਵਿੱਚ ਧਿਆਨ ਜੁੜ ਜਾਏ, ਧਿਆਨ ਕਦੀ ਬਿਖਰਦਾ ਨਹੀਂ। ਕਿਉਂ? ਗਿਆਨ ਕਦੀ ਪੂਰਾ ਨਹੀਂ ਆਉਂਦਾ। ਪਰਮਾਤਮਾ ਅਸੀਮ ਹੈ, ਔਰ ਇਸ ਸੀਮਤ ਜ਼ਿੰਦਗੀ ਵਿੱਚ ਉਸ ਅਸੀਮ ਨੂੰ ਪੂਰਨ ਤੌਰ ਤੇ ਜਾਣਨਾ ਔਖਾ ਹੈ। ਤੋ ਗਿਆਨ ਰੋਜ਼ ਰੋਜ਼ ਵੱਧਦਾ ਜਾ ਰਿਹਾ, ਧਿਆਨ ਹਟਦਾ ਹੀ ਨਹੀਂ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ। ਜਗਤ ਦੇ ਕਿਸੇ ਵੀ ਕੰਮ ਦੇ ਚ ਧਿਆਨ ਜੋੜੀਏ, ਧਿਆਨ ਜਦ ਗਿਆਨ ਬਣ ਜਾਂਦਾ, ਧਿਆਨ ਬਿਖਰ ਜਾਂਦਾ। ਪ੍ਰਭੂ ਨਾਮ ਦੇ ਚ ਧਿਆਨ ਜੁੜਿਆ ਕਦੀ ਬਿਖਰਦਾ ਨਹੀਂ, ਕਦੀ ਵੀ ਨਹੀਂ। ਕਾਰਨ, ਗਿਆਨ ਕਦੀ ਪੂਰਾ ਹੁੰਦਾ ਹੀ ਨਹੀਂ, ਹੁੰਦਾ ਹੀ ਨਹੀਂ। ਮੈਂ ਦੇਖ ਕੇ ਹੈਰਾਨ ਹਾਂ, ਕੋਈ 50 ਟੀਕੇ ਨੇ ਜਪਜੀ ਸਾਹਿਬ ਦੇ, ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ। ਨਿਰਮਲਿਆਂ ਦਾ ਟੀਕਾ ਹੈ, ਉਦਾਸੀਆਂ ਦਾ ਟੀਕਾ ਹੈ, ਸੰਪਰਦਾਇਆਂ ਦਾ ਟੀਕਾ ਹੈ, ਫਿਰ ਫਰੀਦਕੋਟੀਆਂ ਦਾ ਟੀਕਾ ਹੈ। ਮਹਾਰਾਜਾ ਫਰੀਦਕੋਟ ਨੇ 13-14 ਗਿਆਨੀਆਂ ਤੋਂ ਕਰਵਾਇਆ ਸੀ। ਫਿਰ ਪ੍ਰਿੰਸੀਪਲ ਸਾਹਿਬ ਸਿੰਘ ਨੇ, ਭਾਈ ਵੀਰ ਸਿੰਘ ਨੇ, ਔਰ ਇਸ ਤੋਂ ਇਲਾਵਾ ਸੰਤ ਵਿਨੋਬਾ ਭਾਵੇ ਨੇ ਵੀ ਜਪਜੀ ਸਾਹਿਬ ਦਾ ਟੀਕਾ ਕੀਤਾ, ਆਚਾਰੀਆ ਰਜਨੀਸ਼ ਨੇ ਵੀ ਕੀਤਾ, ਸਵਾਮੀ ਕ੍ਰਿਸ਼ਨਾਨੰਦ ਨੇ ਵੀ ਕੀਤਾ। ਮੇਰੇ ਦੇਖੇ 50 ਟੀਕੇ ਨੇ। 5 ਸਾਲ ਮਿਹਨਤ ਕਰਕੇ 16 ਪੌੜੀਆਂ ਤੱਕ ਮੈਂ ਟੀਕਾ ਤੇ ਵਿਆਖਿਆ ਲਿਖਿਆ ਸੀ, ਤਿਉਂ ਦੀ ਤਿਉਂ ਪਈ ਹੈ, ਜੇ ਅੱਗੇ ਚੱਲ ਨਹੀਂ ਸਕੇ। ਉਹ 50 ਟੀਕੇ ਆਪਸ ਵਿੱਚ ਮੇਲ ਨਹੀਂ ਖਾਂਦੇ, ਇੱਕ ਵੀ ਮੇਲ ਨਹੀਂ। ਉਦਾਸੀਆਂ ਦਾ ਟੀਕਾ ਨਿਰਮਲਿਆਂ ਨਾਲ ਮੇਲ ਨਹੀਂ ਖਾਂਦਾ, ਨਿਰਮਲਿਆਂ ਦਾ ਟੀਕਾ ਫਰੀਦਕੋਟੀਆਂ ਨਾਲ ਮੇਲ ਨਹੀਂ ਖਾਂਦਾ, ਤੇ ਫਰੀਦਕੋਟੀਆਂ ਦਾ ਟੀਕਾ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦਾ, ਭਾਈ ਵੀਰ ਸਿੰਘ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦਾ। ਸਭ ਅਲੱਗ ਅਲੱਗ ਨੇ। ਥੋੜਾ ਜਿਹਾ ਤਾਰਕਿਕ ਮਨੁੱਖ ਇਹ ਆਖੇਗਾ, ਇਹਨਾਂ ਸਾਰਿਆਂ ਚ ਇੱਕ ਠੀਕ ਹੋ ਸਕਦਾ, ਸਾਰੇ ਨੇ, ਕਿਉਂਕਿ ਸਾਰਿਆਂ ਦੇ ਅਰਥ ਹੋਰ ਹੋਰ ਨੇ, ਵਿਆਖਿਆ ਹੋਰ ਹੋਰ ਨੇ। ਇੱਕ ਠੀਕ ਹੋ ਸਕਦਾ ਹੈ, ਬਾਕੀ ਸਾਰੇ ਗਲਤ ਨੇ। ਆਪਣੀ ਤਰਕ ਬੁੱਧੀ ਕਰਕੇ ਵੀ 25 ਸਾਲ ਪਹਿਲੇ ਮੈਂ ਵੀ ਐਸਾ ਸੋਚਦਾ ਸੀ ਕਿ ਸਾਰੇ ਠੀਕ ਨਹੀਂ ਹੋ ਸਕਦੇ, ਕੋਈ ਇੱਕ ਠੀਕ ਹੋਵੇਗਾ। ਆਖਿਰ ਸਹਿਜੇ ਸਹਿਜੇ ਗੱਲ ਪਕੜਦੇ ਚਾਈ ਸਾਰੇ ਹੀ ਠੀਕ ਨੇ, ਸਾਰੇ ਹੀ ਠੀਕ ਨੇ। ਜਿਸ ਦਾ ਜਿਤਨਾ ਗਹਿਰਾ ਧਿਆਨ ਗਿਆ ਉਹਦੇ ਕੋਲ ਉਤਨਾ ਗਿਆਨ ਹੈ ਤੇ ਗਿਆਨ ਦੀ ਕੋਈ ਸੀਮਾ ਨਹੀਂ। ਆਪ ਆਪਣੀ ਬੁੱਧ ਹੈ ਜੇਤੀ ਵਰਣਤ ਬਿੰਨ ਬਿੰਨ ਤੋਏ ਤੇ ਤੀ, ਸਾਰੇ ਹੀ ਠੀਕ ਨੇ, ਇੱਕ ਵੀ ਗਲਤ ਨੇ। ਸਾਰਿਆਂ ਕੋਲ ਸਾਗਰ ਦਾ ਜਲ ਹੈ, ਕੋਈ ਲੋਟਾ ਭਰ ਕੇ ਲਿਆਇਆ, ਕੋਈ ਬਾਲਟੀ ਭਰ ਕੇ ਲਿਆਇਆ, ਕੋਈ ਡੋਲ ਭਰ ਕੇ ਲਿਆਇਆ, ਕੋਈ ਗਾਗਰ ਭਰ ਕੇ ਲਿਆਇਆ, ਕਿਹਦੇ ਕੋਲ ਕੌਲੀ ਹੈ ਛੋਟੀ ਹੈ, ਇਹ ਤੇ ਸਾਰਿਆਂ ਕੋਲ ਸਾਰੇ ਹੀ ਠੀਕ ਨੇ, ਇੱਕ ਵੀ ਜੋ ਹੈ ਗਲਤ ਨੇ। ਧਿਆਨ ਜੈਸੇ ਪ੍ਰਭੂ ਦੇ ਨਾਮ ਦੇ ਚ ਜੁੜਦਾ ਹੈ, ਧਿਆਨ ਫਿਰ ਹਟਦਾ ਹੀ ਨਹੀਂ। ਕਬੀਰ ਕਹਿੰਦੇ ਨੇ ਬਿਸਰਤ ਨਾ ਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ, ਹਰ ਵਕਤ ਉਸੇ ਚ ਧਿਆਨ ਰਹਿੰਦਾ, ਬਿਸਰਤ ਨਾ ਹੀ ਨਹੀਂ ਭੁੱਲਦਾ। ਸਾਨੂੰ ਯਾਦ ਵੀ ਨਹੀਂ ਆਉਂਦਾ, ਆਖਿਰ ਸਾਨੂੰ ਇਹੀ ਆਖਿਆ ਗਿਆ ਨਾ ਯਾਦ ਕਰੋ। ਸਾਰੇ ਦੁਨੀਆਂ ਦੇ ਅਵਤਾਰਾਂ ਨੇ ਪੈਗੰਬਰਾਂ ਨੇ ਇੱਕ ਜ਼ਬਾਨ ਹੋ ਕੇ ਆਖਿਆ ਯਾਦ ਕਰੋ, ਚੇਤੇ ਕਰੋ, ਸਿਮਰਨ ਕਰੋ। ਉਰਦੂ ਚ ਕਹਿੰਦੇ ਨੇ ਯਾਦ ਕਰੋ, ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ, ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ। ਕਿਹਦਾ ਸਿਮਰਨ ਕਰੀਏ, ਕਿਹਨੂੰ ਯਾਦ ਕਰੀਏ ਜਿਹਨੂੰ ਭੁੱਲ ਗਿਆ, ਭੁੱਲ ਗਿਆ। ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ, ਭੁੱਲ ਗਏ, ਭੁੱਲ ਗਏ। ਔਰ ਜੈਸੇ ਈਸ਼ਵਰ ਭੁੱਲੇ ਸਾਰੇ ਦੁੱਖਾਂ ਦਾ ਜਨਮ ਆਉਂਦਾ, ਇਹ ਵੀ ਮੈਂ ਅਰਜ਼ ਕਰਾਂ। ਸਾਰੇ ਗੁਣ ਮਨੁੱਖ ਦੇ ਗਲ ਜਾਂਦੇ ਨੇ। ਮਨ ਏਕ ਨਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਈਸ਼ਵਰ ਨੂੰ ਭੁਲਾ ਕੇ ਕੋਈ ਗੁਣਵਾਨ ਨਹੀਂ ਹੋ ਸਕਦਾ। ਅਗਰ ਉਹਦੇ ਕੋਲ ਗੁਣ ਹੈਨ ਵੀ ਦਿਖਾਈ ਦਿੰਦੇ ਨੇ, ਉਹ ਸਿਰਫ ਕਾਗਜ਼ੀ ਫੁੱਲ ਹੋਣਗੇ ਔਰ ਕੁਛ ਵੀ ਨਹੀਂ ਹੋਵੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਤੁਦ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਵ। ਉਹਦੀ ਯਾਦ ਮਹਾ ਆਨੰਦ ਨੂੰ ਜਨਮ ਦਿੰਦੀ ਹੈ, ਉਹਨੂੰ ਭੁੱਲ ਜਾਣ ਨਾਲ ਸਾਰੇ ਆਨੰਦ ਮਰ ਜਾਂਦੇ ਨੇ, ਸਾਰੇ ਸੁੱਖ ਮਰ ਜਾਂਦੇ ਨੇ। ਉਹਦੀ ਯਾਦ ਆਪਣੀ ਯਾਦ ਭੁਲਾ ਦਿੰਦੀ ਹੈ, ਤਾਂ ਆਪਣੇ ਵਿੱਚ ਤੇ ਦੁੱਖ ਹੈ, ਰੋਗ ਹੈ, ਸੋਗ ਹੈ, ਇਹ ਸਭ ਖਤਮ ਹੋ ਜਾਂਦਾ, ਕਿਉਂਕਿ ਯਾਦਾਂ ਚ ਨਹੀਂ ਆਉਂਦਾ। ਕਹਿੰਦੇ ਨਾ ਰੋਗ ਮਿਟ ਗਏ, ਸੋਗ ਮਿਟ ਗਏ, ਮਰਨਾ ਮਿਟ ਗਿਆ। ਤਨ ਦੇ ਤਲ ਤੇ ਨਾ ਮਰਨਾ ਮਿਟਦਾ ਹੈ, ਨਾ ਰੋਗ ਮਿਟਦਾ ਹੈ। ਮਨ ਦੇ ਤਲ ਤੇ ਨਾ ਚਿੰਤਾਵਾਂ ਮਿਲਦੀਆਂ, ਨਾ ਸੋਗ ਮਿਟਦਾ ਹੈ। ਬੜੇ ਧਿਆਨ ਨਾਲ ਸੁਣ ਲੈਣਾ। ਪਰ ਪਰਮਾਤਮਾ ਦੀ ਯਾਦ ਦੇ ਚ ਪਰਮਾਤਮਾ ਹੀ ਰਹਿ ਜਾਂਦਾ, ਆਪਣੀ ਯਾਦ ਤੇ ਰਹਿੰਦੀ ਨਹੀਂ, ਗੱਲ ਖਤਮ। ਤੋ ਰੋਗ ਵੀ ਮਿਟ ਗਿਆ, ਸੋਗ ਵੀ ਮਿਟ ਗਿਆ, ਮਰਨਾ ਵੀ ਮਿਟ ਗਿਆ, ਪਰਮਾਤਮਾ ਹੀ ਪਰਮਾਤਮਾ, ਈਸ਼ਵਰ ਹੀ ਈਸ਼ਵਰ ਹੈ। ਥੋੜੇ ਜਿਹੜੇ ਅਭਿਆਸੀ ਹੋਣਗੇ ਜ਼ਰੂਰ ਉਹਨਾਂ ਦੀ ਗੱਲ ਪਕੜ ਦੇ ਚ ਆ ਜਾਏਗੀ। ਤੁਦ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਓ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਦੇ ਚੋਂ ਸਿਰਮੌਰ ਕਵੀ ਔਰ ਆਤਮ ਰਸਕ ਭਾਈ ਸਾਹਿਬ ਭਾਈ ਨੰਦ ਲਾਲ, ਉਹਨਾਂ ਨੇ ਆਪਣੀ ਬਾਣੀ ਚ ਦੋ ਸਵਾਲ ਕੀਤੇ ਨੇ ਔਰ ਦੋ ਸਵਾਲਾਂ ਦਾ ਜਵਾਬ ਵੀ ਖੁਦ ਆਪ ਹੀ ਥੱਲੇ ਲਿਖਿਆ। ਗਮ ਚੇ ਬਾਸ਼ਦ, ਗਮ ਕੀ ਹੈ, ਦੁੱਖ ਕੀ ਹੈ? ਤੁਸੀਂ ਸੋਚੋਗੇ ਇਹ ਵੀ ਕੋਈ ਸਵਾਲ ਹੈ? ਹਰ ਮਨੁੱਖ ਨੂੰ ਪਤਾ ਹੈ ਦੁੱਖ ਕੀ ਹੈ, ਹਰ ਮਨੁੱਖ ਨੂੰ ਇਹ ਤੇ ਪਤਾ ਹੈ ਦੁੱਖ ਹੈ। ਹਰ ਮਨੁੱਖ ਨੂੰ ਇਹ ਨਹੀਂ ਪਤਾ ਦੁੱਖ ਕਿਉਂ ਹੈ, ਦੁੱਖ ਕਿਉਂ ਹੈ? ਗਮ ਚੇ ਬਾਸ਼ਦ, ਗਮ ਕੀ ਹੈ? ਫਿਰ ਕਹਿੰਦੇ ਨੇ ਚੀਸਤ ਸ਼ਾਦੀ, ਸ਼ਾਦੀ ਲਵ ਸਾਡੇ ਦੇਸ਼ ਦੇ ਚ ਆਨੰਦ ਕਾਰਜ ਵਿਵਾਹ ਵਾਸਤੇ ਵਰਤਦੇ ਨੇ, ਜਦਕਿ ਈਰਾਨ ਦੇ ਚ ਵਿਵਾਹ ਵਾਸਤੇ ਨਹੀਂ ਹੈ। ਵਿਵਾਹ ਵਾਸਤੇ ਉਹਨਾਂ ਕੋਲ ਦੂਜਾ ਸ਼ਬਦ ਹੈ ਨਿਕਾਹ, ਇਸ ਘਰ ਦੇ ਚ ਨਿਕਾਹ ਹੈ। ਸ਼ਾਦੀ ਦਾ ਅਰਥ ਹੈ ਖੁਸ਼ੀ, ਈ ਦਿਲ ਸ਼ਾਦ ਅਸਤ, ਇਹ ਦਿਲ ਬੜਾ ਖੁਸ਼ ਹੈ, ਈ ਦਿਲ ਨਾ ਸ਼ਾਦ ਅਸਤ, ਇਹ ਨਾ ਸ਼ਾਦ ਹੈ, ਖੁਸ਼ ਨਹੀਂ ਹੈ। ਈ ਖਾਨਾ ਸ਼ਾਦੀ ਅਸਤ, ਇਸ ਘਰ ਦੇ ਚ ਬੜੀ ਖੁਸ਼ੀ ਹੈ। ਸ਼ਾਦ ਦਾ ਅਰਥ ਖੁਸ਼, ਸ਼ਾਦੀ ਦੇ ਅਰਥ ਖੁਸ਼ੀ ਹੈ, ਆਨੰਦ ਕਾਰਜ ਨਹੀਂ ਹੈ। ਆਨੰਦ ਕਾਰਜ ਵਿਵਾਹ ਵਾਸਤੇ ਉਹਨਾਂ ਕੋਲ ਦੂਜਾ ਸ਼ਬਦ ਹੈ ਨਿਕਾਹ। ਪਰ ਸਾਡੇ ਦੇਸ਼ ਵਿੱਚ ਮੁਗਲਾਂ ਦੇ ਲੰਬੇ ਦੌਰ ਹਕੂਮਤ ਨੇ ਇਹ ਅਲਫਾਜ਼ ਤੇ ਸਾਨੂੰ ਦੇ ਦਿੱਤੇ, ਪਰ ਚਲਦੇ ਚਲਦੇ ਅਲਫਾਜ਼ ਆਪਣੇ ਅਰਥ ਬਦਲ ਗਏ ਨੇ। ਨੰਦ ਲਾਲ ਪਿੱਛੋਂ ਗਜ਼ਨੀ ਤੋਂ ਆਏ ਸਨ, ਅਫਗਾਨਿਸਤਾਨ ਦੇ ਸਨ, ਮਾਦਰੀ ਜ਼ਬਾਨ ਵੀ ਪਰਸ਼ੀਅਨ ਸੀ। ਉਹ ਆਪਣੇ ਅੰਦਾਜ਼ ਵਿੱਚ ਕਹਿੰਦੇ ਨੇ, ਚੀਸ਼ਤ ਸ਼ਾਦੀ ਖੁਸ਼ੀ ਕੀ ਹੈ, ਗਮ ਚੇ ਬਾਸ਼ਦ ਗਮ ਕੀ ਹੈ। ਭਾਈ ਸਾਹਿਬ ਆਪ ਹੀ ਦੱਸਦੇ ਨੇ, ਥੱਲੇ ਆਪ ਹੀ ਲਿਖਦੇ ਨੇ, ਗਮ ਚੇ ਬਾਸ਼ਦ ਗਫਲਤ ਅਜ ਯਾਦੇ ਖੁਦਾ। ਸਿਰਫ ਪਰਮਾਤਮਾ ਨੂੰ ਭੁੱਲ ਜਾਣਾ ਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਔਰ ਇਹ ਇੱਕੋ ਹੀ ਦੁੱਖ ਸਾਰੇ ਦੁੱਖਾਂ ਨੂੰ ਜਨਮ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ। ਇਹ ਇੱਕੋ ਹੀ ਦੁੱਖ ਸਾਰੇ ਦੁੱਖਾਂ ਨੂੰ ਜਨਮ ਦਿੰਦਾ। ਗਮ ਚੇ ਬਾਸ਼ਦ ਗਫਲਤ ਅਜ ਯਾਦੇ ਖੁਦਾ, ਚੀਸਤ ਸ਼ਾਦੀ ਯਾਦ ਆਬਾ ਮੁਨਤਿਹਾ। ਉਹ ਜੋ ਲਾ ਇੰਤਿਹਾ ਪਰਮਾਤਮਾ ਹੈ, ਉਹਦੀ ਯਾਦ ਹੀ ਮਹਾ ਆਨੰਦ ਹੈ, ਸੁੱਖ ਹੈ। ਉਹਨੂੰ ਭੁੱਲ ਜਾਣਾ ਹੀ ਮਹਾ ਦੁੱਖ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਕਿਹਾ, ਯਾਦ ਕਰੋ, ਚੇਤੇ ਕਰੋ, ਸਿਮਰਨ ਕਰੋ। ਮਨ ਉਹਦਾ ਸਿਮਰਨ ਕਰਦਾ ਹੈ, ਮਨ ਜਿਸ ਤੋਂ ਪ੍ਰਭਾਵਿਤ ਹੋਵੇ। ਮਨ ਉਸਦੀ ਮੰਗ ਕਰਦਾ ਹੈ, ਮਨ ਜਿਸ ਤੋਂ ਪ੍ਰਭਾਵਿਤ ਹੋਵੇ। ਮਨੁੱਖ ਉਸੇ ਦੀ ਪ੍ਰਾਪਤੀ ਵਾਸਤੇ ਸਮਾਂ ਕੱਢਦਾ ਹੈ ਜਿਸ ਤੋਂ ਪ੍ਰਭਾਵਿਤ ਹੋਵੇ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਨਹੀਂ ਯਾਦ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨੇ, ਉਹਦੀ ਪ੍ਰਾਪਤੀ ਵਾਸਤੇ ਸਮਾਂ ਕੱਢਣ ਦੀ ਕੀ ਲੋੜ ਹੈ? 24 ਘੰਟੇ ਮਨੁੱਖ ਧਨ ਵਾਸਤੇ ਸਮਾਂ ਕੱਢ ਸਕਦਾ, 24 ਘੰਟਿਆਂ ਚ 1 ਘੰਟਾ ਵੀ ਪ੍ਰਭੂ ਵਾਸਤੇ ਨਹੀਂ ਹੈ। ਮਨੁੱਖ ਸੰਸਾਰ ਦੇ ਪ੍ਰਭਾਵ ਹੇਠ ਜੀ ਰਿਹਾ, ਨਿਰੰਕਾਰ ਦੇ ਪ੍ਰਭਾਵ ਹੇਠ ਨਹੀਂ। ਪਰਿਵਾਰ ਦੇ ਪ੍ਰਭਾਵ ਹੇਠ ਜੀ ਰਿਹਾ, ਕਰਤਾਰ ਦੇ ਪ੍ਰਭਾਵ ਹੇਠ ਨਹੀਂ। ਦੇਖੋ, ਪਰਿਵਾਰ ਨੂੰ ਯਾਦ ਕਰਨਾ ਹੋਵੇ, ਇਹ ਵਾਜਾ ਵਜਾਉਣ ਦੀ ਲੋੜ ਹੈ, ਤਬਲਾ ਖੜਕਾਉਣ ਦੀ ਲੋੜ ਹੈ, ਜਾਂ ਮੈਨੂੰ ਇਹ ਕਥਾ ਦੀ ਲੋੜ ਹੈ, ਫਿਲਸਫਾ ਗੋਟਣ ਦੀ ਲੋੜ ਹੈ। ਪਰਿਵਾਰ ਦੀ ਯਾਦ ਤੇ ਆਪੇ ਆਉਂਦੀ, ਮਿੱਤਰ ਦੀ ਯਾਦ, ਪੁੱਤਰ ਦੀ ਯਾਦ, ਪਤੀ ਦੀ ਯਾਦ, ਪਤਨੀ ਦੀ ਯਾਦ, ਭਰਾਵਾਂ ਦੀ ਯਾਦ ਤੇ ਆਪੇ ਆਉਂਦੀ ਹੈ। ਕੋਈ ਵਾਜਾ ਵਜਾਉਣ ਦੀ ਲੋੜ ਨਹੀਂ, ਕੋਈ ਫਿਲਸਫਾ ਗੋਟਣ ਦੀ ਲੋੜ ਨਹੀਂ। ਧਨ ਸੰਪਦਾ ਦੀ ਯਾਦ ਆਪਣੇ ਆਪ ਆਉਂਦੀ ਹੈ, ਕਿਸੇ ਕੋਲ ਪ੍ਰੇਰਣਾ ਲੈਣ ਦੀ ਲੋੜ ਨਹੀਂ। ਪਰ ਪਰਮਾਤਮਾ ਦੀ ਯਾਦ, ਉਹ ਯਾਦ ਆਵੇ, ਪਾਠ ਕਰੋ, ਪੂਜਾ ਕਰੋ, ਮੰਦਿਰ ਮਸਜਿਦ ਗੁਰਦੁਆਰੇ ਜਾਓ, ਕੀਰਤਨ ਸੁਣੋ, ਕੀਰਤਨ ਕਰੋ, ਕਥਾ ਸੁਣੋ, ਕਥਾ ਕਰੋ। ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ, ਇਹ ਸਭ ਕੁਝ ਕਰਦਿਆਂ ਵੀ ਉਹ ਯਾਦ ਨਹੀਂ ਆਉਂਦਾ, ਨਹੀਂ ਆਉਂਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸ ਨੂੰ ਯਾਦ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਮਨ ਉਸਦੀ ਮੰਗ ਵੀ ਨਹੀਂ ਕਰਦਾ। ਮਨ ਜਿਸ ਤੋਂ ਪ੍ਰਭਾਵਿਤ ਨਹੀਂ, ਉਹਦੇ ਲਈ ਮਨੁੱਖ ਕੋਲ ਕੋਈ ਸਮਾਂ ਨਹੀਂ ਹੈ, ਕੋਈ ਵਕਤ ਨਹੀਂ। ਇਹ ਸਤਸੰਗ, ਇਹ ਕਥਾ ਕੀਰਤਨ, ਇਹ ਗੁਰਬਾਣੀ ਵਿਚਾਰ, ਇਹ ਸਤਿਗੁਰੂ ਦੇ ਅਗੰਮੇ ਸ਼ਬਦ ਮੈਜ਼ ਇਸ ਵਾਸਤੇ ਨੇ, ਕਿਧਰੇ ਸੁਣਦਿਆਂ ਸੁਣਦਿਆਂ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਜਾਏ। ਸਤਸੰਗ ਕੀਤਾ ਆ ਉਸ ਦਿਨ ਸਫਲ ਸਮਝ ਲਓ ਜਿਸ ਦਿਨ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਗਿਆ। ਜਿੰਨੇ ਚਿਰ ਤੱਕ ਪ੍ਰਭਾਵਿਤ ਨਹੀਂ ਹੋਇਆ, ਸਤਸੰਗੀ ਹੋਣ ਦਾ ਇਹ ਯਤਨ ਤੇ ਕਰਦਾ ਪਿਆ, ਸਤ ਨਾਲ ਸੰਗ ਨਹੀਂ ਹੋਇਆ। ਜੇ ਸਤਸੰਗ ਕਹਿੰਦੇ ਨਾ, ਸਤ ਤੇ ਪਰਮਾਤਮਾ ਹੈ, ਉਹਦੇ ਨਾਲ ਸੰਗ ਹੋ ਜਾਏ ਤੇ ਸਤਸੰਗੀ। 10,000 ਮਨੁੱਖ ਕਿਧਰੇ ਮੰਦਰ ਮਸਜਿਦ ਗੁਰਦੁਆਰੇ ਬੈਠੇ ਹਨ, ਕਹਿ ਸਕਦੇ ਹਾਂ ਕੋਈ ਕਦ ਸਤਸੰਗੀ ਹੋਵੇਗਾ। ਬਾਕੀ ਸਤਸੰਗੀ ਹੋਣ ਦਾ ਯਤਨ ਪੈ ਕਰਦੇ, ਕੋਸ਼ਿਸ਼ ਪੈ ਕਰਦੇ। ਸਤਸੰਗੀ ਹੋਣਾ ਕੋਈ ਬੱਚਿਆਂ ਦੀ ਖੇਲ ਨਹੀਂ ਹੈ। ਇਹ ਵੀ ਮੈਂ ਸਤ ਨਾਲ ਸੰਗ ਹੋ ਗਿਆ, ਪਰਮਾਤਮਾ ਨਾਲ ਸੰਗ ਹੋ ਗਿਆ, ਹੈ ਮਾੜੇ ਮੋਟੇ ਕਿਧਰੇ ਮਨਿਸਟਰ ਚੌਧਰੀ ਨਾਲ ਬੰਦੇ ਦਾ ਸੰਗ ਹੋ ਜਾਏ ਤੇ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ। ਉਹ ਸਤ ਜੋ ਮਹਾਂਸ਼ਕਤੀ ਹੈ ਜਗਤ ਦਾ ਕਰਤਾ ਹੈ ਉਹਦੇ ਨਾਲ ਸੰਗ ਹੋ ਜਾਏ ਮਨੁੱਖ ਤੇ ਮਾਲਾ ਮਾਲ ਹੋ ਜਾਂਦਾ। ਸਤਸੰਗੀ ਰੋਜ਼ ਰੋਜ਼ ਸਤਸੰਗ ਦੇ ਚ ਆਉਣਾ ਹੈ ਤੇ ਸਤ ਦੀ ਗੱਲ ਸੁਣਨੀ ਹੈ, ਕੀਰਤਨ ਰਾਹੀਂ ਕਥਾ ਰਾਹੀਂ ਪਾਠ ਕਰਨਾ, ਜਪ ਕਰਨਾ, ਤਾਂ ਕਿ ਕਿਸੇ ਦਿਨ ਮਨ ਸਤ ਤੋਂ ਪ੍ਰਭਾਵਿਤ ਹੋ ਜਾਏ। ਜਿਸ ਦਿਨ ਪ੍ਰਭਾਵਿਤ ਹੋ ਗਿਆ ਤਾਂ ਕਬੀਰ ਕਹਿੰਦੇ ਨੇ ਬਿਸਰਤ ਨਾਹੀ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪਰਬਲ ਬਈ ਬਿਖਮ ਨਾ ਜਾਏ ਜਰੀ। ਹੁਣ ਇਤਨੀ ਪਰਬਲ ਪ੍ਰੀਤ ਪੈਦਾ ਹੋ ਗਈ ਹੈ, ਪ੍ਰਭੂ ਬੋਲਦਾ ਹੀ ਨੇ। ਮਨੁੱਖ ਨੇ ਪ੍ਰਭੂ ਨੂੰ ਭੁਲਾਇਆ ਹੈ, ਗਵਾਇਆ ਨਹੀਂ, ਗਵਾ ਨਹੀਂ ਸਕਦਾ, ਕਿਉਂ ਜਨਮ ਜੀਵਨ ਮਰਨ ਸਭ ਪਰਮਾਤਮਾ ਦੇ ਚੇਤੇ ਵਿਆਪਕ ਹੈ, ਉਹ ਤੇ ਇੱਕ ਸ਼ਕਤੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦੇਣਾ ਆਉਂਦਾ ਉਹ ਵੀ ਦੇ ਦਿਆਂ, ਛੇਤੀ ਸਮਾਪਤੀ ਕਰੀਏ। ਇੱਕ ਮੱਛਲੀ ਆਪਣੇ ਜਨਮ ਅਸਥਾਨ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ ਔਰ ਅਕਸਰ ਹਜ਼ਾਰਾਂ ਮੀਲ ਦੂਰ ਚਰੀ ਜਾਂਦੀ ਹੈ। ਇੱਕ ਮੱਛਲੀ ਆਪਣੇ ਪਰਿਵਾਰ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ ਔਰ ਅਕਸਰ ਵਾਕਈ ਉਹ ਹਜ਼ਾਰਾਂ ਮੀਲ ਦੂਰ ਚਰੀ ਜਾਂਦੀ ਹੈ। ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਬਹੁਤ ਦੂਰ ਚਲੀ ਜਾਂਦੀ ਹੈ। ਲੱਖ ਵੀ ਯਤਨ ਕਰੇ ਮੱਛਲੀ ਪਾਣੀ ਤੋਂ ਦੂਰ ਨਹੀਂ ਜਾ ਸਕਦਾ, ਜਿੱਥੇ ਜਾਏਗੀ ਪਾਣੀ ਤੇ ਹੈ, ਭਾਵੇਂ ਪ੍ਰਸ਼ਾਂਤ ਮਹਾਂਸਾਗਰ ਚ ਹੋਵੇ, ਭਾਵੇਂ ਹਿੰਦ ਮਹਾਂਸਾਗਰ ਦੇ ਚ ਹੋਵੇ, ਭਾਵੇਂ ਅਰਬ ਦੀ ਖਾੜੀ ਦੇ ਚ ਹੋਵੇ ਤੇ ਭਾਵੇਂ ਐਟਲਾਂਟਿਕ ਦੇ ਚ ਹੋਵੇ, ਸਾਗਰ ਤੇ ਸਾਰਾ ਇੱਕੋ ਹੀ ਹੈ। ਦੂਰ ਜਾ ਸਕਦੀ ਹੈ, ਪਾਣੀ ਤੋਂ ਦੂਰ ਨਹੀਂ ਜਾ ਸਕਦੀ, ਪਰਿਵਾਰ ਤੋਂ ਦੂਰ ਜਾ ਸਕਦੀ ਹੈ, ਜਨਮ ਅਸਥਾਨ ਤੋਂ ਦੂਰ ਜਾ ਸਕਦੀ ਹੈ, ਆਪਣੇ ਇਲਾਕੇ ਤੋਂ ਦੂਰ ਜਾ ਸਕਦੀ ਹੈ, ਸਾਗਰ ਤੋਂ ਦੂਰ ਨਹੀਂ ਜਾ ਸਕਦੀ। ਮਨੁੱਖ ਇਹ ਵੀ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ ਔਰ ਬੇਸ਼ਤਰ ਕਈ ਲੋਕ ਆਪਣੇ ਵਤਨ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ਹੈ ਔਰ ਅਕਸਰ ਕਈ ਚਲੇ ਜਾਂਦੇ ਹਨ। ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ ਔਰ ਕਈ ਚਲੇ ਜਾਂਦੇ ਨੇ, ਲੱਖ ਵੀ ਯਤਨ ਕਰੇ ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ। ਉਸੇ ਦੇ ਵਿੱਚ ਜੀਵਨ ਮਰਨ ਹੈ, ਜਨਮ ਹੈ, ਜਿਵੇਂ ਮੱਛਲੀ ਦਾ ਜਨਮ ਜੀਵਨ ਮਰਨ ਸਾਗਰ ਦੇ ਚ ਹੈ, ਸਭ ਕੁਝ ਤੇ ਪਰਮਾਤਮਾ ਦੇ ਚ ਹੈ। ਉਸਨੂੰ ਗਵਾਇਆ ਨਹੀਂ, ਭੁਲਾਇਆ ਹੈ। ਭੁਲਿਆ ਕਿਉਂ ਹੈ? ਦਿਖਾਈ ਨਹੀਂ ਦਿੰਦਾ। ਦਿਖਾਈ ਕਿਉਂ ਨਹੀਂ ਦਿੰਦਾ? ਦੂਰੀ ਹੋਣ ਕਰਕੇ ਨਹੀਂ, ਦਿਖਾਈ ਇਸ ਵਾਸਤੇ ਨਹੀਂ ਦਿੰਦਾ, ਨੇੜੇ ਨਹੀਂ ਹੈ, ਬਹੁਤ ਨੇੜੇ ਹੈ। ਦੂਰ ਹੋਵੇ ਤੇ ਸ਼ਾਇਦ ਦੂਰਬੀਨ ਨਾਲ ਵੇਖ ਲਈਏ, ਬਹੁਤ ਨੇੜੇ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ, ਨਹੀਂ ਦੇਖ ਸਕਾਂਗਾ, ਦੇਖਣ ਵਾਸਤੇ ਕੁਝ ਦੂਰੀ ਚਾਹੀਦੀ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਕਿਤਾਬ ਰੱਖ ਲਵਾਂ, ਅੱਖਰ ਨਹੀਂ ਦਿਖਾਈ ਦੇਣਗੇ, ਅੱਖਰ ਦਿਸਣ ਕੋਈ ਥੋੜੀ ਦੂਰੀ ਚਾਹੀਦੀ ਹੈ। ਅੱਖ ਦੇ ਚ ਕੋਈ ਰੜਕ ਪੈ ਜਾਂਦੀ ਹੈ, ਅਸੀਂ ਦੂਸਰੇ ਨੂੰ ਕਹਿੰਦੇ ਹਾਂ, ਜ਼ਰਾ ਦੇਖ ਮੇਰੀ ਅੱਖ ਦੇ ਚ ਕੀ ਪੈ ਗਏ, ਹੱਦ ਹੋ ਗਈ। ਅੱਖਾਂ ਸੂਰਜ ਚੰਦ ਤਾਰਿਆਂ ਨੂੰ ਦੇਖਦੀਆਂ, ਪਹਾੜਾਂ ਨੂੰ ਦੇਖਦੀਆਂ, ਮਨੁੱਖਾਂ ਦੀ ਭੀੜ ਨੂੰ ਦੇਖਦੀਆਂ। ਇੱਕ ਨਿੱਕੀ ਜਿਹੀ ਰੜਕ ਅੱਖ ਦੇ ਚ ਪੈ ਗਈ, ਅੱਖ ਨੂੰ ਨਹੀਂ ਦਿਖਾਈ ਦਿੰਦੀ, ਕਿਉਂ? ਬਹੁਤ ਨੇੜੇ, ਬਹੁਤ ਨੇੜੇ, ਬਹੁਤ ਨੇੜੇ। ਅੱਖ ਦੇ ਚ ਰੜਕ ਪੈ ਗਈ ਹੈ, ਅੱਖ ਦੇਖਣ ਵਿਚ ਅਸਮਰਥ ਹੈ, ਤੇ ਜਿਹੜਾ ਅੱਖਾਂ ਦੇ ਵਿਚ ਹੀ ਰਮਿਆ ਹੋਇਆ ਹੈ, ਰੋਮ ਰੋਮ ਦੇ ਚ ਰਮਿਆ ਹੋਇਆ ਹੈ, ਇਹ ਅੱਖਾਂ ਉਸ ਨੂੰ ਕਿਸ ਤਰ੍ਹਾਂ ਵੇਖਣਗੇ? ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਾਨਕ ਸੇ ਅੱਖਣੀਆਂ ਬੇਅਨ ਜਿਨੇ ਡਿਸੰਦੋ ਮਾਂ ਪੀਰੀ, ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹ ਅਨੁਭਵ ਦੀ ਅੱਖੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੰਗ ਕੀਤੀ ਸੀ, ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ। ਇਹਨੂੰ ਤੀਜੀ ਅੱਖ ਵੀ ਕਹਿੰਦੇ ਨੇ, ਤੀਜਾ ਨੇਤਰ। ਸਾਡੇ ਹਿੰਦੂ ਵੀਰ ਇੱਥੇ ਵਿਚਕਾਰ ਤਿਲਕ ਲੈਂਦੇ ਨੇ, ਕਹਿੰਦੇ ਨੇ ਅਨੁਭਵ ਨੇਤਰ ਇੱਥੇ ਹੀ ਹੈ, ਇੱਥੇ ਹੀ ਪ੍ਰਕਾਸ਼ ਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ। ਹੇ ਮੇਰੇ ਇਲਾਹੀ, ਹੇ ਮੇਰੇ ਗੁਰੂ, ਉਹ ਅੱਖਾਂ ਦੇ ਜਿਹਦੇ ਨਾਲ ਤੂੰ ਦਿਖਾਈ ਦੇਵੇਂ, ਮੈਂ ਤੈਨੂੰ ਵੇਖ ਸਕਾਂ। ਕਿਆ ਗੁਰੂ ਗੋਬਿੰਦ ਸਿੰਘ ਉਸ ਨੂੰ ਦਿਖਾਈ ਨਹੀਂ ਦਿੰਦੇ ਸਨ? ਦਿਖਾਈ ਦਿੰਦੇ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਕੀ ਨੇ, ਕੀ ਨੂਰ ਨੇ, ਕੀ ਚਾਨਣ ਨੇ, ਇਹਨੂੰ ਵੇਖਣ ਵਾਸਤੇ ਤੇ ਅਨੁਭਵ ਦੀ ਅੱਖ ਚਾਹੀਦੀ ਸੀ। ਇਹਨਾਂ ਅੱਖਾਂ ਨਾਲ ਖੇਡ ਨਹੀਂ ਬਣਦੀ। ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕੇ ਸੌਦਾ ਏ ਬਿਦੇ, ਮੇਰੇ ਸਿਰ ਵਿੱਚ ਉਹ ਪਿਆਰ ਦੇ ਕਿ ਇੱਕ ਦਫਾ ਦੁਨੀਆ ਕਹਿ ਦੇ ਨੰਦ ਲਾਲ ਪਾਗਲ ਹੋ ਗਿਆ, ਸੁਦਾਈ ਹੋ ਗਿਆ। ਮਹਾਰਾਜ, ਅਜੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਮੈਨੂੰ ਕਿਸੇ ਨੇ ਪਾਗਲ ਨਹੀਂ ਆਖਿਆ। ਕਾਰਨ, ਪਾਗਲ ਅਕਲ ਤੋਂ ਥੱਲੇ ਜੀਵਦਾ, ਸਮਾਜ ਤੋਂ ਥੱਲੇ ਜੀਵਦਾ, ਸਮਾਜ ਉਸ ਤੇ ਤਰਸ ਵੀ ਖਾਂਦਾ। ਸੰਤ ਤੇ ਭਗਤ ਅਕਲ ਤੋਂ ਉੱਪਰ ਉੱਠਦਾ, ਸਮਾਜ ਤੋਂ ਉੱਪਰ ਉੱਠ ਜਾਂਦਾ, ਉਹ ਵੀ ਸਮਾਜ ਦੇ ਤਲ ਤੇ ਨਹੀਂ ਜੀਵਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹਦੇ ਨਾਲ ਸਮਾਜ ਨੂੰ ਜ਼ਰਾ ਚੋਟ ਲੱਗਦੀ ਹੈ, ਹੰਕਾਰ ਨੂੰ ਚੋਟ ਲੱਗਦੀ ਹੈ ਸਮਾਜ ਦੇ। ਤੋ ਇੱਕ ਸਮਾਜ ਕਥਈ ਇਤਨਾ ਪਾਗਲ ਦਾ ਵਿਰੋਧੀ ਨਹੀਂ ਆਉਂਦਾ ਜਿਤਨਾ ਸੰਤ ਦਾ ਵਿਰੋਧੀ ਆਉਂਦਾ। ਛੋਟੀ ਦੇ ਸੰਤ ਸਿੰਘਾਸਣਾਂ ਤੇ ਨਹੀਂ ਨੇ, ਉਹ ਤੇ ਤੱਤੀ ਤਵੀ ਤੇ ਨੇ, ਜਾਂ ਸੂਲੀ ਤੇ ਲਟਕੇ ਹੋਏ ਨੇ, ਜਾਂ ਜ਼ਹਿਰ ਦਾ ਪਿਆਲਾ ਪੀ ਰਹੇ ਨੇ, ਜਾਂ ਦੀਵਾਰਾਂ ਦੇ ਚਿਣੇ ਜਾ ਰਹੇ ਨੇ, ਜਾਂ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਆਪਣਾ ਗਲਾ ਕਟਵਾ ਰਹੇ ਨੇ। ਸਮਾਜ ਨੇ ਕਬੂਲ ਨਹੀਂ ਕੀਤਾ। ਸੰਤ ਜੋ ਸਮਾਜ ਤੋਂ ਉੱਪਰ ਉੱਠ ਗਿਆ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਅਕਲ ਤੋਂ ਉੱਪਰ ਉੱਠ ਗਿਆ। ਜ਼ੋ ਕਿਸ ਨੂੰ ਕਹਿੰਦੇ ਨੇ ਸਰਹੱਦ ਅਕਲ ਸੇ ਗੁਜ਼ਰੇ ਤਬ ਪਹੁੰਚੇ, ਕਹਿੰਦਾ ਅਕਲ ਦੀ ਸਰਹੱਦ ਟੱਪ ਕੇ ਜਦ ਮੈਂ ਅੱਗੇ ਗਿਆ ਤਾਂ ਰੱਬ ਦੇ ਦਰ ਤੱਕ ਪਹੁੰਚਿਆ। ਇਹਨੂੰ ਡਾਕਟਰ ਮੁਹੰਮਦ ਇਕਬਾਲ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦਾ, ਤੇਰੇ ਸੀਨੇ ਮੈਂ ਦਮ ਹੈ ਦਿਲ ਨਹੀਂ ਹੈ, ਤੇਰਾ ਦਮ ਗਰਮ ਯੇ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਇਹ ਅਕਲ ਦਾ ਦੀਵਾ ਸਿਰਫ ਰਸਤੇ ਦਾ ਚਾਨਣਾ ਤੇ ਹੈ, ਮੰਜ਼ਿਲ ਨਹੀਂ ਹੈ, ਅੱਗੇ ਲੰਘ ਅੱਗੇ ਲੰਘ। ਔਰ ਇਹਨੂੰ ਅਮੀਰ ਮਿਨਾਈ ਬੜੇ ਆਲਮਾਨਾ ਢੰਗ ਨਾਲ ਆਪਣਾ ਢੰਗ ਨਾਲ ਬਿਆਨ ਕਰਦਾ, ਕਹਿੰਦਾ ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਐ ਖੁਦਾ ਮੈਂ ਤੇਰਾ ਪਤਾ ਕਿਸ ਕੋਲ ਪੁੱਛਾਂ, ਕੌਣ ਦੱਸੇ। ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ, ਜਿਹਦੇ ਕੋਲ ਤੇਰੀ ਖਬਰ ਸੀ ਉਹ ਤੇ ਕੁਝ ਕਹਿਣ ਜੋਗਾ ਨਹੀਂ ਸੀ, ਤੇ ਜਿਹੜੇ ਬਹੁਤਾ ਕਹਿੰਦੇ ਪਏ ਇਹਨਾਂ ਕੋਲ ਖਬਰ ਹੈ ਕੋਈ ਨਹੀਂ, ਹੈ ਕੋਈ ਨਹੀਂ। ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਗਤ ਨੇ ਜੋ ਕੁਛ ਕਿਹਾ ਉਹ ਆਪ ਕਹਿੰਦੇ ਨੇ, ਕੋਈ ਕਹੇ ਭੂਤ ਨਾ ਕੋ ਕਹੇ ਬੇਤਾਲ, ਕੋਈ ਕਹੇ ਆਦਮੀ ਨਾਨਕ ਵਿਚਾਰਾ ਪਾਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ, ਸਾਰੇ ਕਹਿੰਦੇ ਪਏ ਨੇ ਤੇ ਪਾਗਲ ਹੋ ਗਿਆ ਦੀਵਾਨਾ ਹੋ ਗਿਆ। ਲੋਕ ਕਹੇ ਕਬੀਰ ਬਹੁਰਾਨਾ, ਕਬੀਰ ਕਹਿੰਦੇ ਨੇ ਸਾਰਾ ਬਨਾਰਸ ਮੈਨੂੰ ਕਹਿ ਰਿਹਾ ਪਾਗਲ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਤੇ ਸਭ ਪਾਗਲਾਂ ਦੀ ਭੀੜ ਹੈ, ਕੁਛ ਵੀ ਨਹੀਂ ਕੁਛ ਵੀ ਨਹੀਂ। ਪਰ ਸਾਰੇ ਕਹੀ ਜਾਂਦੇ ਨੇ ਕਬੀਰ ਪਾਗਲ ਹੈ। ਲੋਕ ਕਹੇ ਕਬੀਰ ਬਹੁਰਾਨਾ, ਕਬੀਰ ਕਾ ਮਰਨ ਰਾਮ ਹੀ ਜਾਣਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿ ਰਹੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕੇ ਸੌਦਾ ਏ ਬਿਦੇ, ਸਿਰ ਵਿੱਚ ਉਹ ਇਸ਼ਕ ਦੇ ਉਹ ਪਿਆਰ ਦੇ, ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਿਆ, ਸੁਦਾਈ ਹੋ ਗਿਆ। ਮਹਾਰਾਜ, ਅਜੇ ਤੇ ਬੜੀ ਸਿਆਣਪ ਝਲਕਦੀ, ਅਜੇ ਤੇ ਮੈਨੂੰ ਗਿਆਨ ਦਾ ਬੜਾ ਹੰਕਾਰ, ਅਜੇ ਤੇ ਮੈਂ ਕਵੀ ਹਾਂ, ਅਜੇ ਤੇ ਮੈਂ ਸ਼ਾਇਰ ਹਾਂ, ਮੈਂ ਖੁਦ ਨੂੰ ਵੀ ਐਸਾ ਸਮਝਦਾ, ਲੋਕੀ ਵੀ ਸਨਮਾਨ ਕਰਦੇ ਨੇ, ਅਜੇ ਜਗਤ ਨੇ ਮੈਨੂੰ ਪਾਗਲ ਨਹੀਂ ਆਖਿਆ। ਭਗਤ ਹੋਣਾ ਬੜਾ ਔਖਾ, ਉਹਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ। भगत होना बहुत कठिन है, उदा संसार नाल तालमेल नहीं बैठता, उपर उठ जाता है, मनुखता तो भी उपर उठ जाता है, उही रब दा रूप हो जाता है। कहिंदे ने परमात्मा दा प्रत्यक्ष रूप वास्तविक कौन है, हर का भगत सो हर ही जया। संत राम में भेद कछ नाई, एक जन कई मैं लाग करोरी। भगत कबीर ते इत्थे तक कहिंदे ने, बिगड़ियो कबीरा राम दवाई, साच भयो अनकते ना जाए। ऐसा कबीर सतसंग देच बदले है, हुण कबीर सच हो गया, हुण सच ते परमात्मा है। कबीर कहिंदे ने कबीर भी सच हो गया, भावें परमात्मा सागर सी ते कबीर बूंद सी, पर ए बूंद हुण बूंद नहीं रही, सागर दे चलीन हो गई है। अब तो जाए चढ़े सिंघासन, मिले हैं सारंग पानी, राम कबीरा एक भए हैं, कोय न सके पछाने। इसे नु गुरु तेग बहादुर साहब जी महाराज कहते, नानक लीन भयो गोविंद सिंह, ज्यों पानी संग पानी। मनुख दा एको ही भविष्य है परमात्मा होना, और जितने चिर तक हो नहीं जाता, जमदा रहेगा, मरदा रहेगा, दुखी रहेगा, संतापग्रस्त रहेगा। इनू कुछ भी मिल जाए, सता मिल गई है, प्रभता मिल गई है, धन संपदा मिल गई है, दुख ते रहेगा। चोटी दे धनवान थानू दुखी मिलणगे, चोटी दे सताधारी थानू बेचैन मिलणगे। लंबे चौड़े परिवार वाले, शानो शौकत वाले बेजार ते परेशान मिलणगे, दुख ते बनया रहेगा, नहीं जाएगा। परमात्मा दा मिलना ही सुख दा मिलना है, बाकी ते सिर्फ आभास ही होंदा है और कुछ भी नहीं है। तो सब दा भविष्य यही है। कानपुर दी गल है, पिछले साल अमृत वेले मैनू किसी ने फोन किया, दिल्ली तो नाल सारे साथी बैठे सन, कोई मस्कीन जी सुनिया तुसी भविष्य वक्ता भी हो। मैं कह चलो तुसी इस तरह समझदे हो तो ठीक है, साडा भविष्य दसोगे। तुसी 21-22 तरीक नू आ रहे हो दिल्ली, पिछले साल दी गल है, फरवरी दी, असी थोड़े कोल भविष्य पुछण आवांगे। मैं कहो वो तो बड़ी दूर है डेट, मैं हुणे ही तुहानू दस देना। फोन ते दसोगे? हाँ मैं फोन ते दसांगे। तो मेरा भविष्य की है? मैं कह तेरा भविष्य परमात्मा होना ही तेरा भविष्य है, सारिया का भविष्य है परमात्मा होना, होर कुछ भी नहीं। जिन्ने चिर तक हो नहीं जाएगा, जमदा रहेगा, मरदा रहेगा, दुखी रहेगा, संताप ग्रस्त रहेगा। कहिंदे ऐ भी कोई गल है, तो इहदा मतलब परमात्मा ते फिजूल जिहा गल है, इहनू कोई वैल्यू नहीं देंदे। हर मनुख दा भविष्य है ईश्वर होना, हर बूंद दा भविष्य है सागर होना, हर नदी दा भविष्य है सागर होना, हर जीवन धारा दा भविष्य है परमात्मा होना। बिगड़ियो कबीरा राम दवाई, साच भयो अन कते न जाई। सतगुर रहमत करन, विचारा सरवन करदिया करदिया परमात्मा दा मन ते प्रभाव पवे, ते प्रभाव पैंदिया उहदी याद चल पैंदी है, फिर वाहिगुरु आखना रसदायक हो जांदा है, फिर बाणी पढ़ना उहदी याद बन जांदा है, फिर कीर्तन करना उहदी याद है, फिर कीर्तन सुनना उहदी याद है। सतगुर ए सौगात थोड़ी झोली पावे, अपनी सेवा इस वक्त कबूल करनी, प्रवान करनी सारियां दा, और मुखी सजणा दा बार बार धन्यवाद। पुल चुक दी शमा, वाहिगुरु जी का खालसा।
बोलो सो निहाल।